दंडौत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे ले रसना नू पवित्र करन ले एक वारी सारे ही रलके आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी ने विचार बनाया है कि अपने शरीर दे हुंदिया ही हर राय नू अपनी गुरियाई दे उते बिठा दें ता कि बाद दे विच कोई बखेड़ा पैदा ना होवे। सतगुरु हरगोबिंद सच्चे पातशाह जी ने लिखारी नू हुक्म कीता है कि जगह जगह दे उते मसंदां दे वल हुक्मनामे लिखे जाण। कल इथों तक कथा पहुंची सी, अज इथों अगे मैं प्रारंभ करदा। सोने आज्ञा को देश बदेश लिख लिख भेजे चार अशेष। ग्रंथाकार भाई संतोख सिंह जी लिखते ने कि सतगुरां दी तरफों हुक्मनामे लिखे गए ने आग्या नू मन के इलाकियां इलाकियां दे विच देशां विदेशां दे विच जिहड़े हुक्मनामे ने ओह भेजे गए ने। होते दूर से प्रथम बुलाए तानी मसंद बिलंद सवाए। कवि जी लिखते ने कि जिहड़े बहुते ही दूर रहिंदे सन उन्हां नू सारिआं तों पहलां हुक्मनामे घल के बुलाया गया। जिहड़े बहुत वड्डे ते धनी मसंद ने उन्हां सारिआं नू बुलाया। जाए हुक्मनामे जब दाए पाठ मसंद सब त्यारी कहे। जदों ही सतगुरां दे हुक्मनामे पहुंचे मसंदां ने सतगुरां दे हुक्मनामिआं नू पढ़िया ते आउण दी तैयारी कीती। ले कर संग संगता ब्रिंद अरले गुर की कार बिलंद। मसंदा ने संगता नू हुक्म कीता बहुती सारी संगत नू ते बहुती सारी गुरु घर दी उगराही नू लैके आउणा शुरू कीता। क्रम क्रम पंथ उलंघत आए कीरतपुर जहां गुरु सुहाए। हौली हौली सारे दे सारे रस्तियां नू तय करदे होए कीरतपुर गुर जहां सुहाए कीरतपुर नगरी दे विच पहुंच रहे ने जिथे के सतगुरु हरगोबिंद सच्चे पातशाह जी दा वसेबा है। ब्रिंद अकोरन अरपै आगे नमरी होए चरण गुर लागे। सारे दे सारे सिख सेवक बहुत ही सारी भेटा सतगुरां दे चरणां दे विच अर्पण करदे ने ते निम्रता दे नाल गुरु दे चरणां दे नाल जुड़ रहे। बलख बुखारा आदिक पुरगन पछम दिश ते पहुंचे नरगन। ਬਲਖ ਤੋਂ, ਬੁਖਾਰੇ ਤੋਂ, ਇਸ ਤੋਂ ਇਲਾਵਾ ਹੋਰ ਵੱਡੇ ਇਲਾਕਿਆਂ ਤੋਂ, ਪੱਛਮ ਦੀ ਦਿਸ਼ਾ ਦੇ ਵਿੱਚੋਂ ਬਹੁਤੇ ਸਾਰੇ ਇਸਤਰੀਆਂ ਪੁਰਸ਼ ਇਕੱਠੇ ਹੋ ਕੇ ਆਏ। ਸੰਗ ਮਸੰਦ ਲਏ ਮੁਲਤਾਨੀ, ਸਿੱਖ ਗਣ ਅਨਕ ਉਪਾਇਨ ਯਾਨੀ। ਇਸ ਤੋਂ ਇਲਾਵਾ ਮਸੰਦਾਂ ਨੇ ਮੁਲਤਾਨ ਦੀ ਸੰਗਤ ਨੂੰ ਪ੍ਰੇਰ ਕੇ ਲਿਆਂਦਾ, ਅਨੇਕਾਂ ਪ੍ਰਕਾਰ ਦੀਆਂ ਸਿੱਖਾਂ ਦੇ ਵੱਲੋਂ ਭੇਟਾ ਲਿਆਂਦੀਆਂ ਗਏ। ਦੱਖਣ ਦਿਸ਼ ਤੇ ਆਦਿ ਉਜੈਨ, ਚੱਲ ਪਹੁੰਚੇ ਗੁਰ ਦਰਸ਼ਨ ਲੈਣ। ਦੱਖਣ ਦੀ ਦਿਸ਼ਾ ਦੇ ਵੱਲੋਂ ਉਜੈਨ ਤੋਂ ਚੱਲ ਕੇ ਪਹੁੰਚੇ ਨੇ ਗੁਰੂ ਦੇ ਦਰਸ਼ਨ ਕਰਨ ਦੇ ਵਾਸਤੇ ਬਹੁਤੇ ਸਿੱਖ। ਅੰਗ ਭੰਗ ਆਦਿਕ ਜੇ ਦੇਸ਼, ਕੌਣ ਗਿਣੈ ਪਹੁੰਚੇ ਸੋ ਆਸ਼ੇਸ਼। ਕਵੀ ਜੀ ਲਿਖਦੇ ਨੇ ਕਿ ਅੰਗ ਤੋਂ ਸਿੱਖ ਆਏ ਨੇ। ਪਾਗਲਪੁਰ ਦੇ ਆਸ ਪਾਸ ਦਾ ਜਿਹੜਾ ਦੇਸ਼ ਹੈ ਉਸ ਨੂੰ ਅੰਗ ਆਖਿਆ ਜਾਂਦਾ ਹੈ। ਦੇਵਨਾਥ ਤੋਂ ਉੜੀਸਾ ਤੱਕ ਜਿਹੜਾ ਇਲਾਕਾ ਹੈ ਉਸ ਨੂੰ ਅੰਗ ਆਖਿਆ ਜਾਂਦਾ ਹੈ। ਉੱਥੋਂ ਵੀ ਸੰਗਤ ਆਈ ਹੈ। ਬੰਗ, ਬੰਗ ਤੋਂ ਭਾਵ ਹੈ ਕਿ ਬੰਗਲਾਦੇਸ਼, ਉੱਥੋਂ ਵੀ ਸੰਗਤ ਪਹੁੰਚੀ ਹੈ। ਕਵੀ ਜੀ ਲਿਖਦੇ ਨੇ ਕੌਣ ਗਿਣੈ ਪਹੁੰਚੇ ਸੋ ਆਸ਼ੇਸ਼, ਮੈਂ ਕਿੰਨੀ ਕੁ ਗਿਣਤੀ ਕਰਾਂ ਕਿ ਕਿੰਨੀ ਕੁ ਸੰਗਤ ਕਿੱਥੋਂ ਕਿੱਥੋਂ ਇਲਾਕਿਆਂ ਦੇ ਵਿੱਚੋਂ ਆਪਣੇ ਭਾਵ ਕੇ ਸਾਰੇ ਦੇ ਸਾਰੇ ਕੀਰਤਪੁਰ ਦੇ ਵਿੱਚ ਪਹੁੰਚੇ। ਪੁਣ ਸਤ ਗੁਰ ਦਾਸੀ ਸਮਝਾਈ, ਪਾਠੀ ਨੁਖਾ ਟਿਗ ਸਕਲ ਸੁਣਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਦਾਸੀ ਨੂੰ ਕੋਲ ਬੁਲਾਇਆ, ਉਸਦੇ ਕੰਨ ਦੇ ਵਿੱਚ ਕੁਝ ਆਖਿਆ। ਪਾਠੀ ਨੁਖਾ ਟਿਗ ਸਕਲ ਸੁਣਾਈ, ਸਤਿਗੁਰਾਂ ਨੇ ਉਸ ਨੂੰ ਆਪਣੀ ਨੂੰਹ ਦੇ ਕੋਲ ਭੇਜਿਆ ਹੈ, ਜਿਸਦਾ ਨਾਮ ਹੈ ਨੇਤੀ, ਭਾਵ ਕੇ ਧੀਰਮਲ ਦੀ ਮਾਤਾ ਦੇ ਤੱਕ ਦਾਸੀ ਪਹੁੰਚਾਈ ਹੈ, ਔਰ ਦਾਸੀ ਅੱਗੋਂ ਜਾ ਕੇ ਸਤਿਗੁਰਾਂ ਦਾ ਹੁਕਮ ਸੁਣਾਉਂਦੀ ਹੈ ਨੇਤੀ ਨੂੰ। ਤੀਰ ਮਲ ਨਿਜ ਸੁਤ ਕੋ ਆਨੋ, ਮਿਲੇ ਸਵਣ ਸੋ ਹੁਕਮ ਬਖਾਨੋ। ਦਾਸੀ ਜਾ ਕੇ ਕਹਿੰਦੀ ਹੈ ਕਿ ਧੀਰ ਮਲ ਨੂੰ, ਆਪਣੇ ਪੁੱਤਰ ਨੂੰ ਤੁਸੀਂ ਇੱਥੇ ਬੁਲਾ ਕੇ ਲਿਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਧੀਰ ਮਲ ਨੂੰ ਬੁਲਾਇਆ ਜਾਵੇ। ਸੁਣ ਗਮਨੀ ਤਵ ਪੁਰ ਕਰਤਾਰ, ਸੁਤ ਸੋ ਜਾਏ ਮਿਲੀ ਹਿਤ ਧਾਰ। ਸਤਿਗੁਰਾਂ ਦੇ ਹੁਕਮ ਨੂੰ ਮੰਨਣ ਦੇ ਵਾਸਤੇ ਨੇਤੀ ਕਰਤਾਰਪੁਰ ਦੇ ਵਿੱਚ ਚਲੀ ਗਈ ਹੈ, ਆਪਣੇ ਪੁੱਤਰ ਵੱਡੇ ਧੀਰ ਮਲ ਨੂੰ ਜਾ ਕੇ ਹਿੱਤ ਦੇ ਨਾਲ ਮਿਲੀ। ਧੀਰ ਮਲ ਕੋ ਬਹੁ ਸਮਝਾਇਓ, ਅਬ ਗਮਨੋ ਤੁਝ ਗੁਰੂ ਬੁਲਾਇਓ। ਧੀਰਮਲ ਦੀ ਮਾਂ ਨੇ ਜਾ ਕੇ ਧੀਰਮਲ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਦੇਖ, ਇਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੈਨੂੰ ਬੁਲਾ ਰਹੇ ਨੇ, ਤੈਨੂੰ ਕੀਰਤਪੁਰ ਜਾਣਾ ਚਾਹੀਦਾ। ਸ੍ਰੀ ਹਰਿ ਰਾਇ ਅਨਜ ਹੈ ਤੇਰੋ, ਤਿਸ ਪਰ ਗੁਰ ਕੋ ਰੁਖ ਬਹੁ ਤੇਰੋ। ਧੀਰਮਲ ਦੀ ਮਾਤਾ ਕਹਿੰਦੀ ਹੈ ਕਿ ਸ੍ਰੀ ਹਰਿ ਰਾਇ ਤੇਰਾ ਛੋਟਾ ਭਰਾ ਹੈ, ਉਹਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਬੜੀ ਖੁਸ਼ੀ ਹੈ, ਉਹਦੇ ਵੱਲ ਬਹੁਤਾ ਜ਼ਿਆਦਾ ਸਤਿਗੁਰੂ ਜੀ ਆਪਣਾ ਰੁਖ ਰੱਖਦੇ ਨੇ। ਲਖੀ ਜਾਏ ਯਾਰ ਬਿਦਤੀ ਬਾਤ, ਤਿਸ ਕੋ ਗੁਰਤਾ ਦੇ ਅਵ ਦਾਤ। ਧੀਰਮਲ ਦੀ ਮਾਤਾ ਕਹਿੰਦੀ ਹੈ ਕਿ ਇਹ ਗੱਲ ਪਤਾ ਲੱਗ ਚੁੱਕੀ ਹੈ, ਇਸ ਤੋਂ ਇਲਾਵਾ ਸਾਰਿਆਂ ਦੇ ਵਿੱਚ ਪ੍ਰਗਟ ਵੀ ਹੋ ਚੁੱਕੀ ਹੈ ਕਿ ਜਿਹੜੀ ਗੁਰਿਆਈ ਹੈ ਉਹ ਉੱਜਲ ਗੁਰਿਆਈ ਹਰ ਰਾਏ ਜੀ ਨੂੰ ਹੀ ਸਤਿਗੁਰੂ ਜੀ ਪ੍ਰਦਾਨ ਕਰਨਗੇ। ਤੂੰ ਜੇ ਨਿਕਟ ਰਹੇ ਅਨੁਸਾਰੀ, ਜੇਸ਼ਟ ਪ੍ਰਾਤ ਮਹਾ ਮਤ ਧਾਰੀ। ਪਰ ਨੇਤੀ ਕਹਿੰਦੀ ਹੈ ਆਪਣੇ ਪੁੱਤਰ ਧੀਰਮਲ ਨੂੰ ਕਿ ਪੱਕੇ ਰੂਪ ਦੇ ਵਿੱਚ ਅਜੇ ਗੁਰਿਆਈ ਸਤਿਗੁਰਾਂ ਨੇ ਦਿੱਤੀ ਤੇ ਕਿਸੇ ਨੂੰ ਨਹੀਂ ਹੈ, ਅਨੁਮਾਨ ਲਾਇਆ ਜਾ ਸਕਦਾ ਹੈ ਕਿ ਹਰ ਰਾਏ ਨੂੰ ਦੇਣਗੇ। ਇਸ ਕਰਕੇ ਜੇਕਰ ਤੂੰ ਉਹਨਾਂ ਦੇ ਅਨੁਸਾਰ ਹੋ ਕੇ ਸਤਿਗੁਰਾਂ ਦੇ ਚੱਲੇਗਾ ਤੇ ਤੂੰ ਤੇ ਹਰ ਰਾਏ ਦਾ ਵੱਡਾ ਭਰਾ ਹੈ, ਇਸ ਕਰਕੇ ਵੱਡੀ ਮਤ ਦਾ ਮਾਲਕ ਵੀ। ਉਚਿਤ ਹੈ ਗਾਦੀ ਪਰ ਬੈਠਣ, ਸਿੱਖ ਸੰਗਤ ਸਭ ਕੀਨ ਇਹ ਕੈਠਨ। ਇਸ ਕਰਕੇ ਗੁਰਿਆਈ ਗੱਦੀ ਤੇ ਬੈਠਣ ਦਾ ਅਸਲੀ ਹੱਕਦਾਰ ਤੂੰ ਬਣਦਾ ਹੈ। ਬਹੁਤੀਆਂ ਸਾਰੀਆਂ ਸਿੱਖ ਸੰਗਤਾਂ ਦਾ ਇਕੱਠ ਕੀਤਾ ਹੋਇਆ ਹੋ ਸਕਦਾ ਹੈ ਕਿ ਇਸੇ ਵਾਸਤੇ ਤੈਨੂੰ ਸਤਿਗੁਰੂ ਜੀ ਬੁਲਾ ਰਹੇ ਹੋਣ ਕਿ ਤੈਨੂੰ ਗੁਰਿਆਈ ਦੇਣੀ ਹੋਵੇ। ਜੇਕਰ ਹਰ ਰਾਏ ਨੂੰ ਗੁਰਿਆਈ ਦੇਣੀ ਹੁੰਦੀ ਤੇ ਤੇਰੇ ਸੱਦਣ ਦੀ ਕੋਈ ਲੋੜ ਨਹੀਂ ਸੀ। ਪ੍ਰਿਥਕ ਰਹਿਣ ਤੁਝ ਕਿਉਂ ਬਣ ਆਵੇ, ਗੁਰ ਤੇ ਗੁਰਤਾ ਕਿਉਂ ਨਹੀਂ ਪਾਵੇ। ਆਪਣੇ ਪੁੱਤਰ ਧੀਰਮਲ ਨੂੰ ਕਹਿੰਦੀ ਹੈ ਕਿ ਸਾਰਿਆਂ ਤੋਂ ਵੱਖਰਾ ਤੈਨੂੰ ਰਹਿਣਾ ਕਿਸ ਤਰ੍ਹਾਂ ਚੰਗਾ ਲੱਗਦਾ ਹੈ, ਗੁਰ ਤੇ ਗੁਰਤਾ ਕਿਉਂ ਨਹੀਂ ਪਾਵੇ, ਗੁਰੂ ਤੋਂ ਜਾ ਕੇ ਗੁਰਿਆਈ ਗੱਦੀ ਨੂੰ ਪ੍ਰਾਪਤ ਕਿਉਂ ਨਹੀਂ ਕਰਦਾ, ਇੱਥੇ ਕਿਉਂ ਬੈਠਾ। ਇਤਿਆਦਿਕ ਸਮਝਾ ਕਨੇਰਾ, ਧੀਰ ਮਲ ਸੁਣ ਕਰ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਧੀਰਮਲ ਨੂੰ ਉਹਦੀ ਮਾਤਾ ਨੇ ਸਮਝਾਉਣ ਦਾ ਯਤਨ ਕੀਤਾ। ਧੀਰਮਲ ਨੇ ਆਪਣੀਆਂ ਮਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਅੱਗੋਂ ਇਸ ਤਰ੍ਹਾਂ ਕਹਿੰਦਾ, ਕਹਿੰਦਾ ਮੋਹ ਟਿਗ ਇਹ ਗ੍ਰੰਥ ਵਡਿਆਈ, ਤਿਸੀ ਜੋਰ ਲਓ ਗੁਰਤਾ ਪਾਈ। ਆਪਣੀ ਮਾਂ ਨੂੰ ਧੀਰਮਲ ਕਹਿੰਦਾ ਕਿ ਮੇਰੇ ਕੋਲ ਤੇ ਆਦਿ ਗ੍ਰੰਥ ਦੀ ਬੀੜ ਹੈ, ਇਸ ਬੀੜ ਦੀ ਵੱਡੀ ਵਡਿਆਈ ਹੈ, ਇਸ ਬੀੜ ਦੀ ਵਡਿਆਈ ਦੇ ਜ਼ੋਰ ਦੇ ਨਾਲ ਹੀ ਮੈਂ ਗੁਰਿਆਈ ਪ੍ਰਾਪਤ ਕਰਾਂਗਾ। ਇਹ
ਬਡਨ ਕੀ ਵੱਡੀ ਨਿਸ਼ਾਨੀ, ਸਿੱਖ ਸੰਗਤ ਅਸ ਕੋ ਨਹੀਂ ਮਾਨੀ।
ਧੀਰਮਲ ਕਹਿੰਦਾ ਹੈ ਕਿ ਬੀੜ ਦੇ ਵਿੱਚ ਵੱਡੇ ਸਤਿਗੁਰਾਂ ਦੀ ਬਾਣੀ ਹੈ, ਇਸ ਕਰਕੇ ਵੱਡੇ ਸਤਿਗੁਰਾਂ ਦੀ ਇਹ ਨਿਸ਼ਾਨੀ ਹੈ। ਐਸਾ ਕਿਹੜਾ ਸਿੱਖ ਹੋਵੇਗਾ ਕਿ ਜਿਹੜਾ ਵੱਡੇ ਸਤਿਗੁਰਾਂ ਦੀ ਬਾਣੀ ਦਾ ਸਤਿਕਾਰ ਨਹੀਂ ਕਰੇਗਾ, ਉਹਨੂੰ ਨਹੀਂ ਮੰਨੇਗਾ।
ਰਾਹੀ ਪ੍ਰਥਮ ਹੀ ਪ੍ਰਥਕ ਇਸੀ ਤੇ, ਲੈ ਨਾ ਸਕੇ ਕੋ ਗ੍ਰੰਥ ਜਿਸੀ ਤੇ।
ਧੀਰਮਲ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਤੇ ਪਹਿਲਾਂ ਹੀ ਇਸੇ ਕਰਕੇ ਸਾਰਿਆਂ ਤੋਂ ਵੱਖਰਾ ਰਿਹਾ ਹਾਂ। ਕੀਰਤਪੁਰ ਵਿੱਚ ਵੀ ਮੈਂ ਨਹੀਂ ਗਿਆ, ਕਰਤਾਰਪੁਰ ਨੂੰ ਛੱਡ ਕੇ। ਲੈ ਨਾ ਸਕੇ ਕੋ ਗ੍ਰੰਥ ਜਿਸੀ ਤੇ, ਕਿ ਮੇਰੇ ਤੋਂ ਕੋਈ ਗ੍ਰੰਥ ਦੀ ਬੀੜ ਨੂੰ ਲੈ ਨਾ ਸਕੇ। ਪਹਿਲਾਂ ਵੀ ਸਤਿਗੁਰਾਂ ਨੇ ਸੰਦੇਸ਼ਾ ਘੱਲਿਆ ਸੀ ਕਿ ਧੀਰਮਲ ਤੇਰਾ ਪਿਤਾ ਮਰ ਗਿਆ, ਆ ਬੀੜ ਨੂੰ ਲੈ ਕੇ, ਤੇ ਮਾਤਾ ਜੀ ਮੈਂ ਨਹੀਂ ਗਿਆ, ਇਸੇ ਕਰਕੇ ਨਹੀਂ ਗਿਆ ਕਿ ਜਿਹੜੀ ਵੱਡੀ ਬੀੜ ਮੇਰੇ ਕੋਲ ਨਿਸ਼ਾਨੀ ਹੈ ਨਾ, ਇਹ ਕਿਤੇ ਖੁਸ ਨਾ ਜਾਵੇ।
ਤੁਰ ਕੇ ਸ਼ਰ ਸੋ ਮਮ ਬਣ ਆਈ, ਪੁਰ ਰਾਖੋ ਅਸਵਾਰ ਚੜਾਈ।
ਧੀਰਮਲ ਆਪਣੀ ਮਾਂ ਨੂੰ ਕਹਿੰਦਾ ਕਿ ਬਾਦਸ਼ਾਹ ਦੇ ਨਾਲ ਮੇਰੀ ਬੜੀ ਬਣ ਆਈ ਹੋਈ ਹੈ, ਮੇਰੇ ਨਾਲ ਮਿਲਾਪ ਉਹਦਾ ਹੋਇਆ ਹੋਇਆ, ਪੁਰ ਰਾਖੋ ਅਸਵਾਰ ਚੜਾਈ, ਭਾਵ ਕਿ ਪੁਰੀ ਦੇ ਵਿੱਚ ਬਾਦਸ਼ਾਹ ਦੇ ਘੋੜ ਚੜੇ ਅਸਵਾਰ ਮੈਂ ਤੈਨਾਤ ਰੱਖਾਂਗਾ।
ਦੇ ਨੌਕਰੀ ਬਿਗੜੈ ਨਾਹੀ, ਸੁਖ ਸੋ ਬਸੋ ਸਦਾ ਪੁਰ ਮਾਹੀ।
ਕਹਿੰਦਾ ਕਿ ਨੌਕਰੀ ਦੇ ਕੇ ਮੈਂ ਘੋੜ ਸਵਾਰਾਂ ਨੂੰ ਤੈਨਾਤ ਕਰਾਂਗਾ ਆਪਣੀ ਪੁਰੀ ਦੇ ਵਿੱਚ, ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਬਖੇੜਾ ਪੈਦਾ ਨਾ ਹੋਵੇ। ਸੁਖ ਸੋ ਬਸੋ ਸਦਾ ਪੁਰ ਮਾਹੀ, ਮੈਂ ਬੜੇ ਸੁਖ ਦੇ ਨਾਲ ਇਸ ਕਰਤਾਰਪੁਰ ਨਗਰੀ ਦੇ ਵਿੱਚ ਵਸੇਬਾ ਰੱਖਾਂਗਾ।
ਇਮ ਸੁਣ ਪੁਣ ਨੇ ਤੀ ਸਮਝਾਇਓ, ਤੂੰ ਬੁੱਧੀਵਾਨ ਕਰੈ ਮਨ ਪਾਇਓ।
ਜਦੋਂ ਧੀਰਮਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਉਸਦੀ ਮਾਂ ਨੇਤੀ ਨੇ ਉਸਨੂੰ ਸਮਝਾਇਆ ਕਿ ਤੂੰ ਬੁੱਧੀਵਾਨ ਹੈ, ਜੋ ਤੇਰਾ ਜੀ ਕਰਦਾ ਹੈ ਉਵੇਂ ਕਰ।
ਤਉ ਵਿਚਾਰ ਹੇਰ ਮਨ ਮਾਹੀ, ਬਿਗੜੈ ਕਿਆ ਗਏ ਗੁਰ ਪਾਹੀ।
ਮਾਂ ਕਹਿੰਦੀ ਹੈ ਕਿ ਤੇਰਾ ਵਿਚਾਰ ਠੀਕ ਹੈ, ਤੂੰ ਬੁੱਧੀਵਾਨ ਹੈ, ਜੋ ਤੂੰ ਸੋਚਿਆ ਇਹ ਠੀਕ ਹੋਵੇਗਾ, ਪਰ ਤਾਂ ਵੀ ਮੈਂ ਤੈਨੂੰ ਇਹ ਗੱਲ ਕਰਨੀ ਚਾਹੁੰਦੀ ਹਾਂ ਕਿ ਤੂੰ ਵਿਚਾਰ ਕਰਕੇ ਇਸ ਗੱਲ ਨੂੰ ਦੇਖ ਕਿ ਉੱਥੇ ਜਾਣ ਦੇ ਨਾਲ ਤੇਰਾ ਵਿਗੜਦਾ ਕੀ।
ਗ੍ਰੰਥ ਨਛੀ ਨੈ ਤ੍ਰਾਸ ਜੇ ਤਰ ਹੋ, ਨਈ ਨਿਜ ਸੰਗ ਲਿਜਾਵਨ ਕਰਹੋ।
ਨੇਤੀ ਕਹਿੰਦੀ ਹੈ ਕਿ ਜੇਕਰ ਤੈਨੂੰ ਇਹ ਡਰ ਹੈ ਕਿ ਗ੍ਰੰਥ ਮੇਰੇ ਤੋਂ ਖੋਹ ਲਿਆ ਜਾਵੇਗਾ, ਤੇ ਤੈਨੂੰ ਗ੍ਰੰਥ ਲਿਜਾਣ ਦੀ ਲੋੜ ਹੀ ਕੀ ਹੈ, ਤੂੰ ਗ੍ਰੰਥ ਤੋਂ ਬਗੈਰ ਇਕੱਲਾ ਹੀ ਸਤਿਗੁਰਾਂ ਦੇ ਕੋਲ ਹਾਜ਼ਰ ਹੋ। ਐਸ ਵਾਰੀ ਸਤਿਗੁਰਾਂ ਨੇ ਇਹ ਹੁਕਮ ਨਹੀਂ ਕੀਤਾ ਕਿ ਗ੍ਰੰਥ ਨੂੰ ਲੈ ਕੇ ਪਹੁੰਚ,
ਇਸ ਵਾਰੀ ਤੇ ਤੈਨੂੰ ਸੱਦਾ ਘੱਲਿਆ, ਜੇਕਰ ਗ੍ਰੰਥ ਖੁੱਸੇ ਜਾਣ ਦਾ ਡਰ ਹੈ ਤੇ ਗ੍ਰੰਥ ਨੂੰ ਨਾਲ ਹੀ ਨਾ ਲੈ ਕੇ ਜਾ, ਇਕੱਲਾ ਹੀ ਮੇਰੇ ਨਾਲ ਤੂੰ ਚੱਲ ਪਏ। ਜੇ ਗੁਰ ਕਿਰਪਾ ਤੋਹੇ ਪਰ ਤਾਰ, ਗੁਰਤਾ ਗਾਦੀ ਪਰ ਬੈਠਾਰ। ਕਹਿੰਦੀ ਹੈ ਕਿ ਜੇਕਰ ਗੁਰੂ ਦੀ ਤੇਰੇ ਤੇ ਕਿਰਪਾ ਹੋਈ, ਤੇਰੇ ਤੇ ਪ੍ਰਸੰਨਤਾ ਹੋਈ ਤੇ ਗੁਰਿਆਈ ਗੱਦੀ ਦੇ ਉੱਤੇ ਤੈਨੂੰ ਬਿਠਾ ਦੇਣਗੇ। ਬਣ ਬਾਤ ਤੋ ਸਭ ਬਿਦ ਤੇਰੀ, ਜਿਤ ਕਿਤ ਪੂਜਾ ਹੋਏ ਕਨੇਰੀ। ਹੇ ਧੀਰਮਲ, ਜੇਕਰ ਤੂੰ ਗੁਰੂ ਬਣ ਗਿਆ ਤੇ ਫਿਰ ਤੇਰੀ ਗੱਲ ਹਰ ਇੱਕ ਪ੍ਰਕਾਰ ਦੇ ਨਾਲ ਸੌਰ ਜਾਣੀ ਹੈ, ਜਿੱਥੇ ਕਿੱਥੇ ਹਰ ਇੱਕ ਜਗ੍ਹਾ ਦੇ ਉੱਤੇ ਤੇਰੀ ਪੂਜਾ ਹੋਏਗੀ। ਜੇ ਤੂੰ ਵੀ ਅਨਜ ਪਾਏ ਵਡਿਆਈ, ਤਉ ਭਲੀ ਜਾਨੋ ਮਨ ਭਾਈ। ਪਰਨੇਤੀ ਕਹਿੰਦੀ ਹੈ, ਧੀਰਮਲ, ਜੇ ਇਸ ਤਰ੍ਹਾਂ ਨਾ ਹੋ ਸਕਿਆ, ਤੈਨੂੰ ਗੁਰਿਆਈ ਨਾ ਮਿਲੀ ਤੇ ਪੱਕੇ ਰੂਪ ਦੇ ਵਿੱਚ ਇਹ ਗੱਲ ਤੇ ਪ੍ਰਗਟ ਹੈ ਕਿ ਤੇਰੇ ਛੋਟੇ ਭਰਾ ਹਰ ਰਾਏ ਨੂੰ ਤੇ ਜ਼ਰੂਰ ਹੀ ਗੁਰਿਆਈ ਮਿਲੇਗੀ। ਇਸ ਕਰਕੇ ਜੇਕਰ ਤੇਰੇ ਛੋਟੇ ਭਰਾ ਨੂੰ ਵੀ ਵਡਿਆਈ ਮਿਲਦੀ ਹੈ, ਗੁਰਿਆਈ ਮਿਲਦੀ ਹੈ, ਤਾਂ ਵੀ ਇਹਦੇ ਵਿੱਚ ਤੇਰਾ ਭਲਾ ਹੈ, ਕਿਉਂਕਿ ਤੇਰਾ ਹੀ ਸਕਾ ਭਰਾ ਹੈ। ਯਾਂ ਤੇ ਸਮਝ ਚਲੋ ਗੁਰ ਪਾਸ, ਆਪਣਾ ਭਲਾ ਕਰੋ ਨਿਰਜਾਸ। ਇਸ ਕਰਕੇ ਧੀਰਮਲ ਦੀ ਮਾਤਾ ਕਹਿੰਦੀ ਹੈ ਕਿ ਤੂੰ ਸਮਝ ਕੇ ਸਤਿਗੁਰਾਂ ਦੇ ਕੋਲ ਚਲਿਆ ਜਾ, ਜੇ ਤੈਨੂੰ ਗੁਰਿਆਈ ਮਿਲ ਗਈ ਫਿਰ ਤੇ ਸਾਰਿਆਂ ਤੋਂ ਚੰਗਾ, ਜੇ ਤੈਨੂੰ ਨਾ ਮਿਲੀ, ਤੇਰੇ ਛੋਟੇ ਭਰਾ ਨੂੰ ਮਿਲੀ, ਤੇ ਤਾਂ ਵੀ ਕੋਈ ਮਾੜੀ ਗੱਲ ਨਹੀਂ ਹੈ, ਇਹ ਦੋਵਾਂ ਗੱਲਾਂ ਦੇ ਵਿੱਚ ਤੇਰਾ ਭਲਾ ਹੈ, ਇਸ ਗੱਲ ਨੂੰ ਤੂੰ ਜਰਾ ਸੋਚ ਲੈ। ਅਣਗਣ ਸੰਗਤ ਤੈਂ ਚੱਲ ਆਈ, ਨਿਕਟ ਪਿਤਾ ਮੇਲੇ ਹੋ ਪੁਜਾਈ। ਨੇਤੀ ਕਹਿੰਦੀ ਹੈ ਕਿ ਬੇਅੰਤ ਜਿਹੜੀ ਸੰਗਤ ਹੈ ਉਹ ਕੀਰਤਪੁਰ ਦੇ ਵਿੱਚ ਇਕੱਠੀ ਹੋਈ ਹੈ। ਇਸ ਵੇਲੇ ਤੂੰ ਆਪਣੇ ਦਾਦਾ ਨੂੰ ਜਾ ਕੇ ਮਿਲ, ਭਾਵ ਕੇ ਸਤਿਗੁਰਾਂ ਨੂੰ ਜਾ ਕੇ ਮਿਲ ਤੇ ਸੰਗਤ ਤੋਂ ਪੂਜਾ ਲੈ। ਫੇਰ ਨਾ ਫੇਰ ਸਕੈ ਗੋ ਕੋ, ਅਬ ਜੇ ਹੇਰ ਲਹਿਗੇ ਜੋ। ਕਹਿੰਦੀ ਹੈ ਕਿ ਸੰਗਤ ਸਾਰੀ ਇਕੱਠੀ ਹੋਈ ਹੈ, ਜੇਕਰ ਇਸ ਵਾਰੀ ਸਤਿਗੁਰਾਂ ਦੇ ਕੋਲ ਤੇਰੀ ਪੂਜਾ ਹੋ ਗਈ ਤੇ ਫਿਰ ਕੋਈ ਵੀ ਤੇਰੀ ਪੂਜਾ ਨੂੰ ਰੋਕੇਗਾ ਨਹੀਂ। ਆਪ ਜੇ ਹੇਰ ਲਹਿਗੇ ਜੋ, ਜਿਹੜੇ ਇਸ ਵੇਲੇ ਤੈਨੂੰ ਸਤਿਗੁਰਾਂ ਦੇ ਨਾਲ ਦੇਖ ਲੈਣਗੇ, ਉਹ ਤੇਰਾ ਸਤਿਗੁਰਾਂ ਦੇ ਨਾਲ ਮਿਲਾਪ ਹੀ ਸਮਝਣਗੇ। ਗਾਦੀ ਦੇਹ ਕਿਦੋਂ ਨਹੀਂ ਦੇਹ, ਨਿਜ ਪੁਜਵਾਵਣ ਬੈਠ ਕਰੇ। ਕਹਿੰਦੀ ਹੈ ਗੱਦੀ ਮਿਲੇ ਜਾਂ ਨਾ ਮਿਲੇ, ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੈ, ਕਮ ਸੇ ਕਮ ਸਤਿਗੁਰਾਂ ਦੇ ਕੋਲ ਤੈਨੂੰ ਜਾਣਾ ਚਾਹੀਦਾ ਤੇ ਸਤਿਗੁਰਾਂ ਦੇ ਕੋਲ ਬੈਠ ਕੇ ਆਪਣੀ ਪੂਜਾ ਕਰਾਉਣੀ ਚਾਹੀਦੀ। ਇਮ ਸੁਣ ਕਰ ਹੋਇਓ ਤਬ ਤਿਆਰ, ਭਈ ਸਕਾਰ ਪਇਓ ਇਸ ਵਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਧੀਰਮਲ ਦੀ ਮਾਤਾ ਨੇ ਆਖੀਆਂ ਤੇ ਮਾਂ ਦੀਆਂ ਗੱਲਾਂ ਨੂੰ ਮੰਨ ਕੇ ਫਿਰ ਤਿਆਰ ਹੋ ਗਿਆ ਜਾਣ ਦੇ ਵਾਸਤੇ, ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਹੀ ਅਸਵਾਰ ਹੋ ਗਿਆ।
ਤੂਰਨ ਮਗ ਚੱਲ ਆਏ ਪਹੁੰਚਾ, ਜਹਾਂ ਬਿਰਾਜ ਸਤਿਗੁਰ ਉੱਚਾ।
ਬੜੀ ਛੇਤੀ ਹੀ ਰਸਤੇ ਨੂੰ ਤੈਅ ਕਰਕੇ ਕੀਰਤਪੁਰ ਦੇ ਵਿੱਚ ਧੀਰਮਲ ਪਹੁੰਚ ਗਿਆ ਹੈ, ਉੱਥੇ ਪਹੁੰਚ ਗਿਆ ਹੈ ਜਿੱਥੇ ਕਿ ਉੱਚੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਸਨ, ਬਿਰਾਜਮਾਨ ਸਨ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਹਰਗੋਬਿੰਦ ਨਿਕਟ ਹੈ, ਧੀਰਮਲ ਕਰ ਬੰਦ, ਬੰਧਨ ਕਰ ਅਰਬਿੰਦ ਪਦ ਬੈਠਿਓ ਮਾਨ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਲਾਗੇ ਆ ਕੇ ਧੀਰਮਲ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਨਮਸਕਾਰ ਕਰਨ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਬੈਠ ਗਿਆ ਹੈ, ਪਰ ਮਨ ਦੇ ਵਿੱਚ ਬਹੁਤ ਵੱਡਾ ਧੀਰਮਲ ਦੇ ਹੰਕਾਰ।
ਸਤਿਗੁਰ ਕਹਿਓ ਕੁਸ਼ਲ ਸੋਇਆ ਹੈ, ਪੁਰ ਕਰ ਤਾਰ ਰਹਿਣ ਸ਼ੁਭ ਚਹ।
ਜਦੋਂ ਲਾਗੇ ਬੈਠਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕੁਸ਼ਲ ਸੋਹ ਹੈ। ਹੇ ਧੀਰਮਲ, ਕੀ ਤੂੰ ਰਾਜੀ ਖੁਸ਼ੀ ਹੈ? ਕਰਤਾਰਪੁਰ ਨਗਰੀ ਦੇ ਵਿੱਚ ਤੂੰ ਚੰਗੇ ਤਰੀਕੇ ਦੇ ਨਾਲ ਵਸਦਾ ਹੈ।
ਹੱਥ ਜੋਰ ਕਰ ਗੇਰਾ ਬਖਾਨੀ, ਤੁਮਰੇ ਪੁਰ ਕੀ ਰੱਛਾ ਠਾਨੀ।
ਸਤਿਗੁਰੂ ਜੀ ਕਹਿੰਦੇ ਨੇ ਕਰਤਾਰਪੁਰ ਦੇ ਵਿੱਚ ਰਹਿਣਾ, ਕੀ ਉੱਥੇ ਰਹਿਣਾ ਤੈਨੂੰ ਚੰਗਾ ਲੱਗਦਾ? ਹੱਥ ਜੋੜ ਕੇ ਅੱਗੋਂ ਧੀਰਮਲ ਕਹਿੰਦਾ, ਸੱਚੇ ਪਾਤਸ਼ਾਹ, ਤੁਮਰੇ ਪੁਰ ਕੀ ਰੱਛਾ ਠਾਨੀ, ਕਰਤਾਰਪੁਰ ਨਗਰੀ ਦੇ ਵਿੱਚ ਰਹਿਣ ਦੇ ਵਿੱਚ ਨੁਕਸਾਨ ਹੀ ਕੀ ਹੈ? ਸੱਚੇ ਪਾਤਸ਼ਾਹ, ਮੈਂ ਤੇ ਸਗੋਂ ਤੁਹਾਡੇ ਪੁਰੀ ਦੀ ਰੱਖਿਆ ਦੇ ਵਾਸਤੇ ਬੈਠਾ।
ਕਰਕੇ ਸੰਦ ਸ਼ਾਹ ਕੇ ਸੰਗ, ਰਿਸ ਨਿਵਾਰ ਕਰ ਰੱਖਿਓ ਰੰਗ।
ਮੈਂ ਤੇ ਬਾਦਸ਼ਾਹ ਦੇ ਨਾਲ ਸੰਧੀ ਕਰ ਲਈ ਹੈ, ਉਸ ਦੇ ਨਾਲ ਮਿਲਾਪ ਕਰ ਲਿਆ, ਤੇ ਮਿਲਾਪ ਕਰਕੇ ਮੈਂ ਸਾਰੇ ਗੁੱਸੇ ਨੂੰ ਦੂਰ ਕਰ ਦਿੱਤਾ ਤੇ ਬਾਦਸ਼ਾਹ ਦੇ ਨਾਲ ਰੰਗ ਬਣਾ ਕੇ ਰੱਖਿਆ, ਇਸੇ ਕਰਕੇ ਕਰਤਾਰਪੁਰ ਨਗਰੀ ਅਜੇ ਤੱਕ ਵਸਦੀ।
ਸੁਣਤ ਕਪਟ ਕੀ ਬਾਤ ਬਡੇਰੀ, ਆਛੋ ਕਰਿਓ ਕਯੋ ਤਿਸ ਬੇਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਪਟ ਦੀ ਭਰੀ ਹੋਈ ਗੱਲ ਧੀਰਮਲ ਦੀ ਸੁਣੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਆਛੋ ਕਰਿਓ ਧੀਰਮਲ, ਜੋ ਤੂੰ ਕੀਤਾ ਚੰਗਾ ਕੀਤਾ, ਬੜਾ ਵਧੀਆ ਕੀਤਾ।
ਡੇਰਾ ਕਰ ਤਬ ਨਿਸਾ ਬਿਤਾਈ, ਹੁਤੋ ਫਾਗ ਹੋਰੀ ਨੀਅਰ ਆਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੇਰਾ ਲਾਇਆ ਧੀਰਮਲ ਨੇ ਕੀਰਤਪੁਰ ਨਗਰੀ ਦੇ ਵਿੱਚ, ਰਾਤ ਨੂੰ ਬਤੀਤ ਕੀਤਾ, ਹੁਤੋ ਫਾਗ ਹੋਰੀ ਨੀਅਰ ਆਈ। ਕਵੀ ਜੀ ਲਿਖਦੇ ਨੇ ਕਿ ਫੱਗਣ ਦਾ ਮਹੀਨਾ ਸੀ, ਹੋਲੀ ਨੇੜੇ ਆਈ ਸੀ।
ਨੇਰੇ ਪੁਰ ਗ੍ਰਾਮਣ ਕੋ ਮੇਲਾ, ਆਇਓ ਦਰਸ਼ਨ ਕਰਨ ਸੁਹੇਲਾ।
ਨੇੜੇ ਨੇੜੇ ਦੇ ਪਿੰਡਾਂ ਦੇ ਵਿੱਚੋਂ ਬਹੁਤੀ ਸਾਰੀ ਸੰਗਤ ਇਕੱਠੀ ਹੋ ਕੇ ਆਈ ਹੋਈ ਸੀ ਮੇਲੇ ਦੇ ਉੱਤੇ ਸਤਿਗੁਰਾਂ ਦਾ ਸੁਹੇਲਾ ਦਰਸ਼ਨ ਕਰਨ ਦੇ ਲਈ।
ਗੁਰ ਕੀ ਕਾਰ ਕਿਤਕ ਲੈ ਆਏ, ਟਿਗ ਟਿਗ ਕੋ ਮੇਲਾ ਸਮੁਦਾਏ।
ਸਤਿਗੁਰਾਂ ਦੇ ਘਰ ਦੀ ਜਿਹੜੀ ਉਗਰਾਹੀ ਹੈ, ਉਸ ਨੂੰ ਸੰਗਤ ਲੈ ਕੇ ਪਹੁੰਚੀ ਹੋਈ ਸੀ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ।
ਖੇਲਤ ਫਾਗ ਸੰਗਤਾਂ ਸਾਰੀ, ਰੰਗ ਗੁਲਾਲ ਅੰਬੀਰਨ ਡਾਰੀ।
ਸੰਗਤਾਂ ਉਸ ਵੇਲੇ ਮਿਲ ਕੇ ਹੋਲੀ ਖੇਡਣ ਲੱਗੀਆਂ ਨੇ, ਰੰਗ ਘੋਲਿਆ ਹੋਇਆ, ਗੁਲਾਲ ਔਰ ਅੰਬੀਰ ਦੇ ਨਾਲ ਹੋਲੀ ਖੇਡ ਰਹੇ ਨੇ। ਸੰਘਾੜੇ ਦੇ ਚਾਵਲ ਆਦਿ ਦੇ ਆਟੇ ਦੇ ਨਾਲ ਜਿਹੜਾ ਰੰਗਿਆ ਧੂੜਾ ਹੁੰਦਾ, ਉਸ ਨੂੰ ਆਖਿਆ ਜਾਂਦਾ ਗੁਲਾਲ। ਇਸ ਤੋਂ ਇਲਾਵਾ ਖੁਸ਼ਬੂਦਾਰ ਇੱਕ ਧੂੜਾ ਹੁੰਦਾ ਜਿਹਨੂੰ ਅੰਬੀਰ ਆਖਿਆ ਜਾਂਦਾ, ਕਿਤੇ ਕਿਤੇ ਗੁਲਾਲ ਨੂੰ ਵੀ ਕਹਿ ਲੈਂਦੇ ਨੇ, ਪਰ ਅਸਲ ਦੇ ਵਿੱਚ ਘਸਾਏ ਹੋਏ ਚੰਦਨ ਦਾ ਧੂੜਾ ਗੁਲਾਲ ਤੇ ਕਸਤੂਰੀ ਦੇ ਨਾਲ ਬਣਿਆ ਹੋਇਆ ਹੁੰਦਾ ਹੈ। ਭਾਵ ਕਿ ਗੁਲਾਲ ਤੇ ਅੰਬੀਰ ਦੇ ਨਾਲ ਹੋਲੀ ਖੇਡਦੇ ਨੇ।
ਗਾਵੇ ਸ਼ਬਦ ਆਨੰਦ ਬਿਲੰਦੇ, ਸਤਿਗੁਰ ਕੋ ਸਥਾਨ ਦਰ ਬੰਦੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤਾਂ ਤੇ ਬਾਹਰ ਹੋਲੀ ਖੇਡਦੀਆਂ ਨੇ, ਸ਼ਬਦਾਂ ਦਾ ਕੀਰਤਨ ਹੁੰਦਾ, ਸਤਿਗੁਰ ਕੋ ਸਥਾਨ ਦਰ ਬੰਦੇ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇੱਕ ਕਮਰੇ ਦੇ ਅੰਦਰ ਬੰਦ ਨੇ, ਕਿਸੇ ਨੂੰ ਅੰਦਰ ਆਉਣ ਦਾ ਹੁਕਮ ਨਹੀਂ।
ਸ੍ਰੀ ਹਰਿ ਗੋਬਿੰਦ ਆਗਿਆ ਦੀਨ, ਪੂਰਨ ਮਾਸ਼ੀ ਮੈਂ ਦਿਨ ਤੀਨ।
ਸਤਿਗੁਰਾਂ ਨੇ ਆਪਣੇ ਕਮਰੇ ਦੇ ਵਿੱਚ ਵੜ ਕੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਹੈ, ਤੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਆਗਿਆ ਦਿੱਤੀ ਹੈ ਕਿ ਪੁੰਨਿਆਂ ਦੇ ਵਿੱਚ ਤਿੰਨ ਦਿਨ ਬਾਕੀ ਰਹਿੰਦੇ ਨੇ।
ਤਿਸ ਦਿਨ ਹੋਇ ਹੈ ਦਰਸ ਹਮਾਰਾ, ਇਤਨੇ ਕਰੋ ਮੰਗਲਾ ਚਾਰਾ।
ਸਤਿਗੁਰਾਂ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ ਹੈ ਕਿ ਤਿੰਨ ਦਿਨ ਰਹਿੰਦੇ ਨੇ ਪੁੰਨਿਆਂ ਨੂੰ, ਇਸ ਕਰਕੇ ਪੁੰਨਿਆ ਵਾਲੇ ਦਿਨ ਤਿੰਨਾਂ ਦਿਨਾਂ ਤੋਂ ਬਾਅਦ ਸਾਡਾ ਸੰਗਤ ਨੂੰ ਦਰਸ਼ਨ ਹੋਵੇਗਾ। ਜਿੰਨਾ ਚਿਰ ਅਸੀਂ ਕਮਰੇ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ, ਉਨਾ ਚਿਰ ਸੰਗਤਾਂ ਬਾਹਰ ਹੀ ਰਹਿਣ ਤੇ ਮੰਗਲਾਚਾਰ ਕਰਨ, ਖੁਸ਼ੀਆਂ ਮਨਾਉਣ।
ਨਿਕਟ ਦੂਰ ਕੇ ਨਰ ਸਭ ਰੋਕੇ, ਸੁਣਤ ਮੁਦਤ ਗੁਰ ਚੈਤ ਬਿਲੋਕੇ।
ਹੁਣ ਸੰਗਤਾਂ ਸਤਿਗੁਰਾਂ ਦਾ ਦਰਸ਼ਨ ਕਰਨਾ ਚਾਹੁੰਦੀਆਂ ਨੇ, ਪਰ ਸਤਿਗੁਰਾਂ ਦਾ ਹੁਕਮ ਬੰਦ ਹੈ। ਇਸ ਕਰਕੇ ਨੇੜੇ ਤੇ ਦੂਰਾਂ ਦੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਦਾਸਾਂ ਨੇ ਰੋਕ ਦਿੱਤਾ ਹੈ ਕਿ ਸਤਿਗੁਰਾਂ ਦਾ ਦਰਸ਼ਨ ਨਹੀਂ ਹੋ ਸਕਦਾ, ਹੁਕਮ ਨਹੀਂ ਹੈ। ਤਿੰਨਾਂ ਦਿਨਾਂ ਤੋਂ ਬਾਅਦ ਸਤਿਗੁਰੂ ਜੀ ਕਮਰੇ ਤੋਂ ਬਾਹਰ ਆਉਣਗੇ, ਫਿਰ ਦਰਸ਼ਨ ਹੋਵੇਗਾ। ਸੁਣਤ ਮੁਦਤ ਗੁਰ ਚੈਤ ਬਿਲੋਕੇ। ਹੁਣ ਕਵੀ ਜੀ ਲਿਖਦੇ ਨੇ ਕਿ ਸੁਣ ਕੇ ਹੁਕਮ ਸਿੱਖ ਖੁਸ਼ ਹੁੰਦੇ ਨੇ, ਪਰ ਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ। ਇਸ ਕਰਕੇ ਦਰਸ਼ਨ ਨੂੰ ਜ਼ਰੂਰ ਲੋਚਦੇ ਨੇ। ਸੰਗਤ ਬਿਖੈ ਮੇਵਰੋ ਸਾਰੇ, ਹੁਕਮ ਗੁਰੂ ਕੋ ਉੱਚ ਉਚਾਰੇ। ਸੰਗਤ ਦੇ ਵਿੱਚ ਮੇਵੜੇ ਨੇ ਆ ਕੇ ਉੱਚੀ ਸਾਰੀ ਸਾਰਿਆਂ ਨੂੰ ਸਤਿਗੁਰਾਂ ਦਾ ਹੁਕਮ ਸੁਣਾ ਦਿੱਤਾ ਕਿ ਕਿਸੇ ਨੂੰ 3 ਦਿਨ ਤੱਕ ਸਤਿਗੁਰਾਂ ਦਾ ਦਰਸ਼ਨ ਨਸੀਬ ਨਹੀਂ ਹੋਵੇਗਾ। 3 ਦਿਨਾਂ ਤੋਂ ਬਾਅਦ ਸਤਿਗੁਰੂ ਜੀ ਬਾਹਰ ਆਉਣਗੇ ਤੇ ਫਿਰ ਦਰਸ਼ਨ ਹੋਵੇਗਾ। ਧੀਰ ਮਲ ਸੁਣ ਕੇ ਚਿਤਵੰਤਾ, ਰੁੱਖ ਨਹੀਂ ਕਰੇ ਗੁਰੂ ਭਗਵੰਤਾ। ਧੀਰਮਲ ਨੇ ਜਦੋਂ ਸੁਣਿਆ ਤੇ ਮਨ ਦੇ ਵਿੱਚ ਸੋਚਣ ਲੱਗਾ, ਇੱਕ ਵਾਰੀ ਸਤਿਗੁਰਾਂ ਦੇ ਲਾਗੇ ਬੈਠਿਆ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੇਰੇ ਵੱਲ ਸਤਿਗੁਰਾਂ ਦਾ ਕੋਈ ਚੰਗਾ ਰੁੱਖ ਨਹੀਂ। ਕਿਸੂ ਪੁੱਤਰ ਕੋ ਗੁਰਤਾ ਦੈ ਕਹਿ ਮਮ ਅਣਜ ਮਹਾ ਪਦ ਪਹਿ। ਧੀਰਮਲ ਸੋਚਦਾ ਹੈ ਕਿ ਜੇਕਰ ਮੈਨੂੰ ਗੁਰਿਆਈ ਦੇਣ ਦੀ ਵਿਚਾਰੀ ਹੁੰਦੀ ਤੇ ਜ਼ਰੂਰ ਕੋਈ ਇਸ ਬਾਰੇ ਗੱਲ ਕਰਦੇ, ਪਰ ਸਤਿਗੁਰਾਂ ਨੇ ਮੈਨੂੰ ਕੁਝ ਨਹੀਂ ਆਖਿਆ, ਮੇਰੇ ਵੱਲ ਰੁੱਖ ਨਹੀਂ ਕੀਤਾ। ਕਿਸੇ ਪੁੱਤਰ ਨੂੰ ਗੁਰਿਆਈ ਦੇਣਗੇ ਜਾਂ ਫਿਰ ਮੇਰੇ ਛੋਟੇ ਭਰਾ ਨੂੰ ਗੁਰਿਆਈ ਦੇਣਗੇ, ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ।
ਕਹੇ ਮਾਤ ਕੇ ਮੈਂ ਚੱਲ ਆਇਓ, ਸੰਗਤ ਬਿਖੈ ਅਨਾਦਰ ਪਾਇਓ।
ਸੋਚਦਾ ਹੈ ਕਿ ਮੈਂ ਐਵੇਂ ਹੀ ਆਪਣੀ ਮਾਂ ਦੇ ਆਖੇ ਲੱਗ ਕੇ ਇੱਥੇ ਪਹੁੰਚ ਗਿਆ, ਮੈਨੂੰ ਇੱਥੇ ਆਉਣਾ ਨਹੀਂ ਸੀ ਚਾਹੀਦਾ। ਸੰਗਤ ਬਿਖੈ ਅਨਾਦਰ ਪਾਇਓ, ਸਤਿਗੁਰਾਂ ਨੇ ਮੇਰਾ ਕੋਈ ਵੱਡਾ ਸਨਮਾਨ ਨਹੀਂ ਕੀਤਾ ਤੇ ਸੰਗਤਾਂ ਦੇ ਵਿੱਚ ਇੱਕ ਪ੍ਰਕਾਰ ਦਾ ਮੇਰਾ ਅਨਾਦਰ ਹੋਇਆ, ਅਪਮਾਨ ਹੋਇਆ।
ਪੂਜਾ ਅਲਪ ਹੋਏ ਹੈ ਮੇਰੀ, ਐਸੀ ਰੀਤ ਲਿਹੇ ਜਬ ਹੇਰੀ।
ਸੋਚਦਾ ਹੈ ਕਿ ਜੇ ਇਸੇ ਤਰੀਕੇ ਦੇ ਨਾਲ 2-3 ਦਿਨ ਇਸੇ ਤਰ੍ਹਾਂ ਇੱਧਰ ਉੱਧਰ ਫਿਰਦਾ ਰਿਹਾ ਤੇ ਮੇਰੀ ਜਿਹੜੀ ਪੂਜਾ ਹੈ ਨਾ ਉਹ ਘੱਟ ਜਾਏਗੀ।
ਗੁਰਤਾ ਦੇਹ ਤਾਂ ਮਮ ਰਹਿ ਆਵੇ, ਦੇਨੀ ਮੋਹੂ ਕੋ ਬਣਾਵੇ।
ਸੋਚਦਾ ਕਿ ਜੇਕਰ ਸਤਿਗੁਰੂ ਜੀ ਗੁਰਿਆਈ ਦੇਣ ਤਾਂ ਹੀ ਮੇਰੀ ਰਹਿ ਆਉਂਦੀ ਹੈ, ਕਿਉਂਕਿ ਦੇਨੀ ਵੀ ਗੁਰਿਆਈ ਮੈਨੂੰ ਹੀ ਬਣਦੀ।
ਵੱਡੇ ਪੁੱਤਰ ਕੋ ਪੁੱਤਰ ਵਡੇਰੋ, ਬਿਦਤ ਬਾਤ ਸਭ ਲਖ ਕਨੇਰੋ।
ਧੀਰਮਲ ਕਿਉਂ ਆਪਣਾ ਹੱਕ ਗੁਰਿਆਈ ਤੇ ਜਮਾਉਂਦਾ ਹੈ? ਇਸ ਦਾ ਵੱਡਾ ਕਾਰਨ ਉਹ ਇਹ ਸਮਝਦਾ ਕਿ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਨ ਗੁਰਦਿੱਤਾ ਜੀ ਤੇ ਉਹ ਤੇ ਚੜ੍ਹਾਈ ਕਰ ਗਏ ਨੇ, ਉਹਨਾਂ ਦਾ ਗੁਰਿਆਈ ਤੇ ਹੱਕ ਸੀ ਤੇ ਉਹਨਾਂ ਤੋਂ ਬਾਅਦ ਮੈਂ ਗੁਰਦਿੱਤਾ ਜੀ ਦਾ ਸਪੁੱਤਰ ਹਾਂ ਔਰ ਵੱਡਾ ਸਪੁੱਤਰ ਹਾਂ, ਇਸ ਕਰਕੇ ਮੇਰਾ ਹੱਕ ਬਣਦਾ ਹੈ ਗੁਰਿਆਈ ਦੇ ਉੱਤੇ। ਬੇਦਤ ਬਾਤ ਸਭ ਲੰਘ ਹੈ ਕਨੇਰੇ, ਇਹ ਜਿਹੜੀ ਪ੍ਰਗਟ ਗੱਲ ਹੈ, ਸੋਚਦਾ ਕਿ ਸਾਰੇ ਜਾਣਦੇ ਨੇ ਕਿ ਗੁਰਦਿੱਤਾ ਜੀ ਗੁਰਿਆਈ ਤੇ ਬੈਠਦੇ ਜੇ ਉਹ ਹੁੰਦੇ ਤੇ ਜੇ ਉਹ ਨਹੀਂ ਹਨ ਤੇ ਫਿਰ ਮੇਰਾ ਹੱਕ ਬਣਦਾ, ਕਿਉਂਕਿ ਵੱਡੇ ਸਾਹਿਬਜ਼ਾਦੇ ਦਾ ਮੈਂ ਵੱਡਾ ਪੁੱਤਰ ਹਾਂ।
ਤਉ ਰਚੋ ਮੈਂ ਕੁਛ ਚਤੁਰਾਈ, ਜਿਸ ਤੇ ਸੰਗਤ ਲਖ ਬਡਾਈ।
ਸੋਚਿਆ ਧੀਰਮਲ ਨੇ ਕਿ ਤਾਂ ਵੀ ਮੈਨੂੰ ਚਾਹੀਦਾ ਕਿ ਕੁਝ ਚਤੁਰਾਈ ਵਰਤਾਂ, ਕੋਈ ਚੰਗਾ ਐਸਾ ਕੰਮ ਕਰਾਂ ਨੀਤੀ ਦਾ, ਜਿਸ ਤੇ ਸੰਗਤ ਲਖੈ ਵਡਾਈ, ਜਿਸ ਕੰਮ ਕਰਨ ਦੇ ਨਾਲ ਸੰਗਤ ਮੇਰੀ ਵਡਿਆਈ ਨੂੰ ਪਛਾਣ ਲਵੇ।
ਪ੍ਰਥਮ ਪਿਤਾ ਮੇ ਤੇ ਪੁਜਵਾਵੋ, ਫਿਰ ਮੰਜੀ ਪਰ ਹੋਏ ਦਿਖ ਰਾਮੋ।
ਪਿਤਾ ਮੇ ਸ੍ਰੀ ਹਰਗੋਬਿੰਦ ਜੀ ਦੇ ਦੀਵਾਨ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਪੁਜਵਾਵਾਂ, ਇਸ ਤਰ੍ਹਾਂ ਦੀ ਸੋਚ ਸੋਚੀ ਹੈ ਉਸ ਵੇਲੇ ਧੀਰਮਲ ਨੇ।
ਗੁਰੂ ਅਛਤ ਜੇ ਲਿਓ ਅਕੋਰ, ਪਿਖ ਕਰ ਸਿੱਖ ਬੰਦੈ ਕਰ ਜੋਰ।
ਸੋਚਿਆ ਧੀਰਮਲ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਹੁੰਦਿਆਂ ਜੇਕਰ ਸੰਗਤਾਂ ਤੋਂ ਆਪਣੇ ਚਰਨਾਂ ਦੇ ਵਿੱਚ ਮੈਂ ਭੇਟਾ ਅਰਪਣ ਕਰਵਾ ਲਵਾਂਗਾ ਤੇ ਫਿਰ ਸਾਰੀ ਦੀ ਸਾਰੀ ਸੰਗਤ ਮੈਨੂੰ ਮੰਨੇਗੀ।
ਸਦਾ ਰਹੇਗੇ ਪੌਣੇ ਅਨੁਸਾਰੀ, ਪੂਜਾ ਕਰ ਸਦੀਵ ਹਮਾਰੀ।
ਤੇ ਫਿਰ ਹਮੇਸ਼ਾ ਹੀ ਗੁਰੂ ਦੇ ਸਿੱਖ ਮੇਰੇ ਅਨੁਸਾਰੀ ਹੋ ਕੇ ਰਹਿਣਗੇ, ਸਦੀਵੀ ਤੌਰ ਦੇ ਉੱਤੇ ਮੇਰੀ ਪੂਜਾ ਪ੍ਰਤਿਸ਼ਠਾ ਕਾਇਮ ਹੋਵੇਗੀ।
ਗੁਰ ਨਿਕਸੇਂਗੇ ਪਰਸੋਂ ਬਾਹਰ, ਮੈਂ ਹੋਏ ਪ੍ਰਾਤ ਥਿਰੋਂ ਵਿੱਚ ਜ਼ਾਹਰ।
ਸੋਚਿਆ ਧੀਰਮਲ ਨੇ ਕਿ ਪਤਾ ਲੱਗਾ ਕਿ ਸਤਿਗੁਰਾਂ ਨੇ ਤੇ ਪਰਸੋਂ ਨੂੰ ਕਮਰੇ ਤੋਂ ਬਾਹਰ ਆਉਣਾ, ਇਸ ਤੋਂ ਪਹਿਲਾਂ ਕਿਸੇ ਨੂੰ ਸਤਿਗੁਰਾਂ ਦਾ ਦਰਸ਼ਨ ਨਹੀਂ ਹੋਣਾ, ਸਤਿਗੁਰਾਂ ਨੇ ਸਭਾ ਦੇ ਵਿੱਚ ਦਰਸ਼ਨ ਨਹੀਂ ਦੇਣੇ, ਇਸ ਕਰਕੇ ਮੈਨੂੰ ਚਾਹੀਦਾ ਕਿ ਸਵੇਰੇ ਹੀ ਆਪਣੀ ਗੱਦੀ ਲਾ ਕੇ ਜ਼ਾਹਰ ਰੂਪ ਦੇ ਵਿੱਚ ਸੰਗਤ ਦੇ ਵਿੱਚ ਬਹਿ ਜਾਵਾਂ।
ਬ੍ਰਿੰਦ ਉਪਾਇਨ ਆਨੀ ਸਭ ਹੇਰ ਹੇਰ ਅਰਪੇਂਗੇ ਤਬ।
ਸੋਚਿਆ ਧੀਰਮਲ ਨੇ ਕਿ ਬਹੁਤੀ ਸਾਰੀ ਸੰਗਤ ਇਕੱਠੀ ਹੋਈ ਹੈ ਤੇ ਬਹੁਤੀ ਸਾਰੀ ਭੇਟਾ ਸੰਗਤ ਲੈ ਕੇ ਆਈ ਹੈ, ਇਸ ਕਰਕੇ ਜਦੋਂ ਮੈਨੂੰ ਸਿੰਘਾਸਣ ਤੇ ਬੈਠਾ ਸਾਰੇ ਦੇਖਣਗੇ ਤੇ ਸਾਰੀਆਂ ਭੇਟਾਵਾਂ ਮੇਰੇ ਚਰਨਾਂ ਦੇ ਵਿੱਚ ਹੀ ਅਰਪਣ ਹੋਣਗੀਆਂ।
ਗੁਰ ਸਮ ਬਣ ਕੇ ਦੇਉ ਦਿਖਾਈ, ਜਿਸ ਤੇ ਮਾਨਤ ਰਹੇ ਸਦਾਈ।
ਸੋਚਿਆ ਧੀਰਮਲ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਜੀ ਗੱਦੀ ਲਾ ਕੇ ਸਿੰਘਾਸਣ ਦੇ ਉੱਤੇ ਬੈਠਦੇ ਨੇ, ਮੈਂ ਵੀ ਉਸੇ ਤਰ੍ਹਾਂ ਦਾ ਬਣ ਕੇ ਸੰਗਤ ਨੂੰ ਦਿਖਾਈ ਦੇਵਾਂ, ਤਾਂ ਕਿ ਸਾਰੀ ਦੀ ਸਾਰੀ ਸੰਗਤ ਮੈਨੂੰ ਸਦੀਵੀ ਤੌਰ ਦੇ ਉੱਤੇ ਸਤਿਗੁਰਾਂ ਤੋਂ ਬਾਅਦ ਗੁਰੂ ਮੰਨਦੀ ਰਹੇ।
ਸੰਗ ਮਸੰਦਨ ਮਸਲਤ ਕੀਨ, ਤਿਨੋ ਸਰਾਇਓ ਤੂੰ ਮਤ ਪੀਨ।
ਧੀਰਮਲ ਨੇ ਬਹੁਤ ਸਾਰੇ ਮਸੰਦਾਂ ਨੂੰ ਆਪਣੇ ਨਾਲ ਮਿਲਾਇਆ ਹੋਇਆ ਸੀ, ਜਿਹੜੇ ਪੱਖੀ ਨੇ ਧੀਰਮਲ ਦੇ ਮਸੰਦ, ਉਹਨਾਂ ਦੇ ਨਾਲ ਧੀਰਮਲ ਨੇ ਸਲਾਹ ਕੀਤੀ ਹੈ, ਤੈਨੂੰ ਸਰਾਇਓ ਤੂੰ ਮਤ ਪੀਨ। ਜਦੋਂ ਇਸ ਤਰ੍ਹਾਂ ਦੀ ਵਿਉਂਤ ਸੁਣਾਈ ਆਪਣੇ ਨਾਲ ਦੇ ਸਾਥੀ ਮਸੰਦਾਂ ਨੂੰ ਧੀਰਮਲ ਨੇ, ਉਹਦੀ ਗੱਲ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਕਿ ਹੇ ਧੀਰਮਲ, ਤੂੰ ਬਹੁਤ ਹੀ ਸਿਆਣਾ ਬੁੱਧੀਵਾਨ।
ਸਦਾ ਸੰਗ ਤਿਸ ਕੇ ਸੋ ਰਹੇ, ਗੁਰ ਬਿਗਰਨ ਤਿਮ ਹੀ ਨਿਤ ਕਹੇ।
ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਨਾਲ ਜਿਵੇਂ ਵਿਗਾੜ ਹੋਵੇ ਤਿਵੇਂ ਦੀ ਨਿਤ ਮਸੰਦ ਉਸਨੂੰ ਸਲਾਹ ਦਿੰਦੇ ਰਹਿੰਦੇ ਸਨ, ਇਹ ਉਹੀ ਮਸੰਦ ਸਨ।
ਲਾਖੋਂ ਸੰਗਤ ਅਬ ਚੱਲ ਆਈ, ਦੇਸ਼ਨ ਕੇ ਮਸੰਦ ਸਮੁਦਾਈ।
ਧੀਰਮਲ ਦੇ ਪੱਖੀ ਮਸੰਦ ਧੀਰਮਲ ਨੂੰ ਕਹਿੰਦੇ ਨੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਕੀਰਤਪੁਰ ਦੇ ਵਿੱਚ ਜੁੜੀ ਹੋਈ ਹੈ, ਦੇਸ਼ਾਂ ਵਿਦੇਸ਼ਾਂ ਤੋਂ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਮਸੰਦ ਨੇ ਉਹ ਵੀ ਆਏ ਹੋਏ ਨੇ।
ਅਬ ਕਹਿ ਦੇਖੈ ਤੋ ਹੈ ਪ੍ਰਤਾਪੂ, ਪੁਨਹ ਭੇਟ ਲੈ ਪਹੁੰਚੈ ਆਪੂ।
ਕਹਿੰਦੇ ਨੇ ਕਿ ਜੇਕਰ ਐਸ ਵੇਲੇ ਸਾਰੇ ਦੇ ਸਾਰੇ ਤੇਰੇ ਪ੍ਰਤਾਪ ਨੂੰ ਦੇਖ ਲੈਣਗੇ ਤੇ ਫਿਰ ਸਾਰੇ ਦੇ ਸਾਰੇ ਆਪਣੇ ਆਪ ਹੀ ਤੇਰੇ ਕੋਲ ਭੇਟਾਵਾਂ ਨੂੰ ਲੈ ਕੇ ਪਹੁੰਚਿਆ ਕਰਨਗੇ।
ਨਿਸਮੈ ਇਮ ਨਿਸ ਚੈ ਕਰ ਸੋਏ, ਜਾਗੇ ਪ੍ਰਾਤ ਸਕਲ ਕੋ ਹੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਧੀਰਮਲ ਨੇ ਰਾਤ ਦੇ ਵੇਲੇ ਆਪਣੇ ਸਾਥੀ ਮਸੰਦਾਂ ਦੇ ਨਾਲ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ, ਰਾਤ ਨੂੰ ਇਸ ਤਰ੍ਹਾਂ ਦਾ ਨਿਸ਼ਚਾ ਕਰਕੇ ਸੁੱਤੇ ਨੇ, ਜਦੋਂ ਅਗਲੀ ਸਵੇਰ ਹੋਈ ਤੇ ਸਾਰੇ ਉੱਠੇ।
ਮੁੱਠਾ ਚਮਰ ਸੇਵਕਣ ਦੀਨ, ਬੜ ਪਖੰਡ ਰਚਨ ਤਬ ਕੀਨ।
ਅਗਲੇ ਦਿਨ ਬਹੁਤ ਹੀ ਵੱਡਾ ਪਖੰਡ ਰਚਿਆ ਧੀਰਮਲ ਨੇ ਮਸੰਦਾਂ ਦੇ ਨਾਲ ਮਿਲ ਕੇ, ਇੱਕ ਬਹੁਤ ਸੋਹਣਾ ਜਿਹੜਾ ਚੌਰ ਸੀ ਨਾ ਉਹ ਆਪਣੇ ਇੱਕ ਸੇਵਕ ਨੂੰ ਫੜਾ ਦਿੱਤਾ।
ਬੀਚ ਬਾਜ਼ਾਰ ਫਰਸ਼ ਕਰਵਾਇਓ, ਰੰਗ ਅਨੇਕ ਵਿਸਾਲ ਸੁਹਾਇਓ।
ਵੱਡੇ ਬਾਜ਼ਾਰ ਦੇ ਵਿੱਚ ਸੋਹਣੀਆਂ ਵਿਛਾਈਆਂ ਧੀਰਮਲ ਨੇ ਕਹਿ ਕੇ ਕਰਵਾ ਦਿੱਤੀਆਂ, ਤਰ੍ਹਾਂ ਤਰ੍ਹਾਂ ਦੇ ਸੁੰਦਰ ਰੰਗਾਂ ਦੀਆਂ ਵਿਛਾਈਆਂ ਹੋਈਆਂ।
ਪਹਿਰਿਓ ਆਪ ਗਰੇ ਤਬ ਜਾਮਾ, ਬਹੁ ਸੂਖਮ ਦੀਰਘ ਅਭਿਰਾਮਾ।
ਜਿਸ ਤਰ੍ਹਾਂ ਦਾ ਚੋਲਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹਿਨਦੇ ਸਨ, ਉਸੇ ਤਰ੍ਹਾਂ ਦਾ ਬਹੁਤ ਵੱਡਾ ਜਿਹੜਾ ਚੋਲਾ ਹੈ ਆਪਣੇ ਗਲ ਦੇ ਵਿੱਚ ਧੀਰਮਲ ਨੇ ਪਾਇਆ ਹੈ, ਜਿਹੜਾ ਚੋਲਾ ਬਹੁਤ ਹੀ ਬਰੀਕ ਕੱਪੜੇ ਦਾ ਬਣਿਆ ਹੋਇਆ ਸੁੰਦਰ।
ਕੰਚਨ ਦੰਡ ਚਮਰ ਸਿਰ ਫੇਰੈ, ਭੂਖਣ ਪਹਿਰੈ ਦਿਪਤ ਕਨੇਰੈ।
ਜਿਹੜਾ ਚੌਰ ਹੈ ਉਹਦੇ ਪਿਛਲੇ ਪਾਸੇ ਸੋਨੇ ਦਾ ਡੰਡਾ ਲੱਗਾ ਹੋਇਆ, ਬਹੁਤ ਕੀਮਤੀ ਗਹਿਣੇ ਆਪਣੇ ਸਰੀਰ ਦੇ ਉੱਤੇ ਧੀਰਮਲ ਨੇ ਪਹਿਨੇ। जिगा याद ते शोभा पाए, गयो आप जह फर्श कराए। सुंदर उसे तरह की पग बनी है जिस तरह का दस्तारा सतगुरु जी सजाते सन, उसे तरह जिगा ते कलगी नू अपने दस्तारे ते सजाया है, उस जगह ते पहुंच गया जिथे के बैठन की तैयारी की हुई सी। दीर्घ सुंदर डस मस नंद तारियो एक उपतान बिलंद। तीरमल दे बैठन दे वास्ते दासा ने बहुत सुंदर एक सिंघासन डाया होया सी, और उस सिंघासन दे उते विशाई करके एक बहुत वड्डा गोल सराणा पिछे रखिया सी। तिस पर बैठ्यो मोद उपाए, चौंदिश दास थेरे समुदाए। उस सिंघासन दे उते जाके खुशी दे नाल तीरमल बैठ गया है, चारे पासे जड़े दास से ओ तीरमल दे खलो गए। श्री सत गुर तुम अंतर जामी, कर खुशामद कह कह स्वामी। जड़े अपनाए हुए दासन ओ लागे खलो गए ने, हाथ जोड़ के कहंदे ने तीरमल नू, हे सतगुरु जी तुसी अंतर जामी हो, तुसी स्वामी हो, तुसी सारिया दे मालक हो। इस तरह दियां गल्लां लोकां नू सुना के खुशामद दे नाल कहन लगे। सेरी उपर चंदोआ बनियो, रेशम डोर चौ दिश तनियो। ते सिंघासन दे उते एक बहुत ही सुंदर चंदोया तानिया होया सी, रेशम दियां डोरां दे नाल, रेशम दियां रस्सियां दे नाल चारे पासियों कन्नियां चंदोए दियां बनियां होईयां सन उच्ची जगह दे उते। बिचरत अत्युत सिख समुदाए, करियो बिलोकन मेल जो आए। इधर उधर जिहड़ियां संगतां ने ओह विचर रहियां सन, फिर तुर रहियां सन, करियो बिलोकन मेल जो आए। जिहड़े मेला वेखण दे वास्ते आए होए सन उन्हां ने देखिया। सिखियो परे आर्यन जाने, गुर गुर करत बंदना ठाने। हुण थोड़े बहुते ते अपने दास पहलां अपनाए होए ने धीरमल ने, जिहड़े लागे खलो के कहिंदे ने सच्चे पातशाह तुसीं अंतर जामे हो, तुसी स्वामी हो, तुसी मालक हो। देखा देखी जिहड़े उपरे सिख सन जिहड़े तीरमल नूं जाणदे तक नहीं सन, उन्हां ने भी आउणा शुरू कीता, मत्था टेकणा शुरू कीता। इस तों इलावा कई अणजाण ऐसे सिख सन जिन्हां दा इह अनुमान सी कि सतगुरु जी इस नूं गुरियाई देणगे, उन्हां ने भी आण के मत्था टेकणा शुरू कीता। निज निज डेरे मैं तब जाए, कितक उपायन ल्याए ताए। कई अनजान सिखां ने सोचा कि सतगुरां दा दर्शन नहीं होना, यह सतगुरां दा पोतरा है, लगता है कि जिस तरह यह सिंघासन ला के बैठा है इस नूं गुरियाई मिलनी है, इस करके इहदी पूजा करनी भी सतगुरां दी पूजा दे बराबर है। वह आपो अपने डेरियां ते पहुंचे ने ते गुरु दी जिहड़ी भेटा लै के पहुंचे सन वह तीरमल दे चरणां दे विच अर्पण करनी शुरू कीती। खरो मेवरो पायो अगारी, लै तन को अरदास उचारी। ते तीरमल दा एक मेवड़ा सिखाया होया लागे तीरमल दे खलोता सी, लै तन को अरदास उचारी। तन दी प्राप्ति करके ओ अरदास कर देंदा है तीरमल दे अगे, अर्ज कर देंदा है कि फलाने इलाके दा जिहड़ा सिख है सच्चे पातशाह आ कुछ तुहाडे चरणां दे विच अर्पण करदा है। एक तो दिख दूसर को लै आयो, अरपै गुर के सम लख पायो। एक नूं देख के दूसरा, दूसरे नूं देख के तीसरा, इसे तरह बहुते सारे सिखां ने आण के तीरमल दे चरणां दे उत्ते नमस्कारां कीतीआं। देखा देखी बहु सिख आए, अरपण करियो दरब समुदाए। ग्रंथाकार भाई संतोख सिंह जी लिखदे ने कि देखा देखी बहुते सारे सिखां ने आण के बहुते सारे पैसे चरणां दे विच तीरमल दे अर्पण कीते। चौ दिश में बहु नर परवारे, इक आवे इक जाए सिदारे। हुण तीरमल ने जिस तरह दी व्योंद सोची सी वह व्योंद कामयाब हो गई है, चारे पासे बहुता सारा संगतां दा इकट्ठ हो गया, एक परिवार दी तरह कोई आउंदा है ते कोई जांदा है। ਸਵਾ ਜਾਮ ਦਿਨ ਜਵ ਲਓ ਚਰਿਓ, ਬੈਠਿਓ ਆਪ ਪੁਜਾਵਨ ਕਰਿਓ। ਕਵੀ ਜੀ ਲਿਖਦੇ ਨੇ ਕਿ ਸਵਾ ਪਹਿਰ ਦਿਨ ਚੜ੍ਹ ਕੇ ਆ ਗਿਆ, ਇੰਨਾ ਚਿਰ ਤੱਕ ਸਿੰਘਾਸਨ ਲਾ ਕੇ ਧੀਰਮਲ ਬੈਠਾ ਰਿਹਾ ਤੇ ਆਪਣੀ ਪੂਜਾ ਕਰਵਾਉਂਦਾ ਰਿਹਾ। ਸੰਗ ਮਸੰਦ ਜੇ ਦਰਬ ਸੰਵਾਰ, ਮਹਿਮਾ ਸਿੱਖਣ ਮੈਂ ਬਿਸ ਤਾਰ। ਜਿਹੜੇ ਧੀਰਮਲ ਦੇ ਪੱਖੀ ਮਸੰਦ ਨੇ, ਉਹ ਸਾਰੀ ਦੀ ਸਾਰੀ ਮਾਇਆ ਨੂੰ ਸਾਂਭੀ ਜਾਂਦੇ ਨੇ ਤੇ ਕਹਿ ਕਹਿ ਕੇ ਸਿੱਖਾਂ ਦੇ ਵਿੱਚ ਧੀਰਮਲ ਦੀ ਮਹਿਮਾ ਕਰਦੇ ਨੇ। ਕਹਿੰਦੇ ਨੇ, ਸਤਿਗੁਰ ਦੇਹ ਇਸੈ ਗੁਰਿਆਈ, ਬਹੁ ਸਨਮਾਨ ਤਲੀਨ ਬੁਲਾਈ। ਸਾਰਿਆਂ ਸਿੱਖਾਂ ਨੂੰ ਸੁਣਾ ਕੇ ਮਸੰਦ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਿਆਈ ਧੀਰਮਲ ਨੂੰ ਹੀ ਦੇਣੀ ਹੈ, ਇਸੇ ਕਰਕੇ ਬੜੇ ਸਨਮਾਨ ਦੇ ਨਾਲ ਕਰਤਾਰਪੁਰ ਦੇ ਵਿੱਚੋਂ ਸਤਿਗੁਰਾਂ ਨੇ ਉਚੇਚਾ ਇਸ ਨੂੰ ਬੁਲਾਇਆ। ਵੱਡੇ ਪੁੱਤਰ ਕੋ ਪੁੱਤਰ ਬਡੇਰੋ, ਗੁਣ ਗਣ ਸਹਿਤ ਉਚਿਤ ਇਸ ਹੀਰੋ। ਸਾਰਿਆਂ ਨੂੰ ਕਹਿੰਦੇ ਨੇ ਕਿ ਵੱਡੇ ਪੁੱਤਰ ਸਤਿਗੁਰਾਂ ਦੇ ਦਾ ਵੱਡਾ ਪੁੱਤਰ ਹੈ, ਬਹੁਤੇ ਸਾਰੇ ਇਸ ਦੇ ਵਿੱਚ ਗੁਣ ਨੇ, ਇਸੇ ਤਰੀਕੇ ਦੇ ਨਾਲ ਤੁਸੀਂ ਇਸ ਦੀ ਮੰਨਤਾ ਕਰੋ।
ਪੂਜਨੀਏ ਸਭ ਜਗ ਕੋ ਜਾਣਿਓ, ਨਿਜ ਪਾਛੇ ਯਾ ਤੇ ਗੁਰ ਠਾਣਿਓ।
ਸਾਰੀ ਸੰਗਤ ਨੂੰ ਪ੍ਰੇਰਦੇ ਨੇ ਮਸੰਦ ਕਿ ਪੂਜਾ ਦੇ ਲਾਇਕ ਸਾਰੀ ਦੁਨੀਆਂ ਦਾ ਧੀਰਮਲ ਨੂੰ ਜਾਣਿਆ ਹੈ, ਇਸੇ ਕਰਕੇ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਹੈ ਕਿ ਆਪਣੇ ਤੋਂ ਬਾਅਦ ਮੈਂ ਧੀਰਮਲ ਨੂੰ ਗੁਰੂ ਬਣਾਵਾਂਗਾ। ਸੁਣ ਸਿੱਖ ਜੇ ਅਣਜਾਣ ਮਹਾਨੇ, ਅਰਪੈ ਧਨ ਕੋ ਬੰਧਨ ਠਾਣੇ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਧੀਰਮਲ ਦੇ ਦਾਸਾਂ ਦੇ ਚੁੰਗਲ ਦੇ ਵਿੱਚ ਸਿੱਖ ਅਣਜਾਣ ਫਸ ਗਏ ਨੇ ਤੇ ਸਾਰੇ ਦੇ ਸਾਰੇ ਇਹਨਾਂ ਗੱਲਾਂ ਨੂੰ ਸੱਚੀਆਂ ਸਮਝਣ ਲੱਗੇ ਤੇ ਧਨ ਦੀ ਅਰਪਣਾ ਕਰਕੇ ਧੀਰਮਲ ਨੂੰ ਮੱਥੇ ਟੇਕਣ ਲੱਗੇ।
ਸਵਾ ਜਾਮ ਥਿਰ ਵੈ ਪੁਣ ਗਯੋ, ਖਾਣ ਪਾਣ ਸਭ ਠਾਣਤ ਪਾਇਓ।
ਸਵਾ ਪਹਿਰ ਬੈਠਾ ਰਿਹਾ, ਪੂਜਾ ਲੈਂਦਾ ਰਿਹਾ। ਇਸ ਤੋਂ ਬਾਅਦ ਧੀਰਮਲ ਸਿੰਘਾਸਨ ਤੋਂ ਉੱਠ ਪਿਆ ਤੇ ਉੱਠ ਕੇ ਆਣ ਕੇ ਪ੍ਰਸ਼ਾਦ ਪਾਣੀ ਛਕੇ।
ਘਰ ਬਿਸਰਾਮ ਦੁਪਹਿਰਾ ਟਰਿਓ, ਨਿਕਟ ਗੁਰੂ ਕਿਨ ਜਾਏ ਉਚਰਿਓ।
ਖਾ ਪੀ ਕੇ ਫਿਰ ਆਰਾਮ ਕਰਨ ਦੇ ਵਾਸਤੇ ਦੁਪਹਿਰ ਦੇ ਵੇਲੇ ਸੌ ਗਿਆ ਧੀਰਮਲ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਨਿਕਟ ਗੁਰੂ ਕਿਨ ਜਾਇਓ ਚਰਿਓ, ਸਤਿਗੁਰਾਂ ਦੇ ਕੋਲ ਕਿਸੇ ਕਰੀਬੀ ਸਿੱਖ ਨੇ ਜਾ ਕੇ ਅਰਜ ਕੀਤੀ, ਕਿਉਂਕਿ ਆਮ ਸਿੱਖਾਂ ਨੂੰ ਹੁਕਮ ਨਹੀਂ ਸੀ ਸਤਿਗੁਰਾਂ ਦੇ ਕੋਲ ਜਾਣ ਦਾ। ਕਿਸੇ ਕਰੀਬੀ ਨਿਕਟਵਰਤੀ ਸੇਵਕ ਨੇ ਜਾ ਕੇ ਸਤਿਗੁਰਾਂ ਨੂੰ ਅਰਜ ਕੀਤੀ। ਉਹ ਕਹਿੰਦਾ, ਧੀਰਮਲ ਮੰਜੀ ਕੋ ਲਾਏ, ਗੁਰਿਆਈ ਕੇ ਤੌਰ ਬਣਾਏ। ਸਿੱਖ ਨੇ ਅਰਜ ਕੀਤੀ ਹੈ, ਸੱਚੇ ਪਾਤਸ਼ਾਹ ਤੁਹਾਡਾ ਧੀਰਮਲ ਪੋਤਰਾ ਮੰਜੀ ਲਾ ਕੇ ਬੈਠਿਆ ਤੇ ਸੱਚੇ ਪਾਤਸ਼ਾਹ ਗੁਰਿਆਈ ਦੇ ਸਾਰੇ ਤੌਰ ਤਰੀਕੇ ਉਸਨੇ ਅਪਣਾਏ ਹੋਏ ਨੇ।
ਬੈਠ ਪ੍ਰਾਤ ਤੇ ਬੀਚ ਬਾਜ਼ਾਰ, ਪੁਜਵਾਇਓ ਤਨ ਚੜਿਓ ਉਦਾਰ।
ਕਹਿੰਦਾ, ਸਤਿਗੁਰੂ ਜੀ ਸਵੇਰ ਤੋਂ ਹੀ ਸਿੰਘਾਸਨ ਨੂੰ ਲਾ ਕੇ ਤੁਹਾਡੀ ਤਰ੍ਹਾਂ ਬਾਜ਼ਾਰ ਦੇ ਵਿੱਚ ਬਹਿ ਗਿਆ ਸੀ, ਬਹੁਤੀ ਸਾਰੀ ਸੰਗਤ ਨੇ ਉਸਦੀ ਪੂਜਾ ਕੀਤੀ ਹੈ, ਬਹੁਤਾ ਸਾਰਾ ਧਨ ਉਹਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਅਰਪਣ ਹੋਏ।
ਸਿੱਖ ਸੈਂ ਕਰੇ ਥਿਰ ਪੇ ਪਾਸ, ਲੇਹੀ ਉਪਾਇਨ ਕਰ ਅਰਦਾਸ।
ਸੱਚੇ ਪਾਤਸ਼ਾਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਉਹਦੇ ਲਾਗੇ ਖਲੋਤੇ ਸਨ, ਭੇਟਾਂ ਨੂੰ ਅਰਪਣ ਕੀਤਾ ਹੈ ਤੇ ਆਪੋ ਆਪਣੀਆਂ ਅਰਦਾਸਾਂ ਬੇਨਤੀਆਂ ਧੀਰਮਲ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਕੀਤੀਆਂ।
ਸਵਾ ਜਾਮ ਲਗ ਮੇਲਾ ਰਹਿਓ, ਇਹ ਗੁਰ ਹੋਏ ਸਵਨ ਮੈਂ ਕਹਿਓ।
ਦਾਸ ਨੇ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਸੱਚੇ ਪਾਤਸ਼ਾਹ, ਸਵਾ ਪਹਿਰ ਤੱਕ ਮੇਲਾ ਜੁੜਿਆ ਰਿਹਾ ਧੀਰਮਲ ਦੇ ਦੁਆਲੇ ਸੰਗਤਾਂ ਦਾ। ਜਿਹੜੇ ਧੀਰਮਲ ਦੇ ਪੱਖੀ ਦਾਸ ਨੇ, ਉਹਨਾਂ ਨੇ ਸਾਰੀ ਸੰਗਤ ਦੇ ਵਿੱਚ ਇਹੀ ਆਖਿਆ ਹੈ, ਇਹ ਗੁਰ ਹੋਏ ਕਿ ਸਤਿਗੁਰਾਂ ਤੋਂ ਬਾਅਦ ਇਹਨੇ ਗੁਰੂ ਬਣਨਾ ਹੈ, ਇਸ ਕਰਕੇ ਇਹਦੀ ਪੂਜਾ ਕਰੋ।
ਸਿਆਣੇ ਸਿੱਖ ਮਸੰਦ ਜੇ ਸਿਆਣੇ, ਸੋ ਨਹੀਂ ਗਏ ਹਾਸ ਕੋ ਠਾਣੇ।
ਦਾਸ ਨੇ ਵੀ ਜਾ ਕੇ ਅਰਜ ਕੀਤੀ ਹੈ, ਸਿਆਣੇ ਸਿੱਖ ਤੇ ਸਿਆਣੇ ਮਸੰਦ ਸੱਚੇ ਪਾਤਸ਼ਾਹ ਉਹ ਨਹੀਂ ਗਏ, ਅਣਜਾਣ ਸਿੱਖ ਤੇ ਮਸੰਦ ਗਏ ਨੇ, ਜਿਹੜੇ ਮਸੰਦ ਧੀਰਮਲ ਦੇ ਪੱਖੀ ਨੇ ਉਹ ਗਏ ਨੇ, ਜਾਂ ਫਿਰ ਜਿਹੜੇ ਅਣਜਾਣ ਸਿੱਖ ਨੇ ਉਹ ਪਹੁੰਚੇ ਨੇ। ਸੋ ਨਹੀਂ ਗਏ ਹਾਸ ਕੋ ਠਾਣੇ, ਜਿਹੜੇ ਸਿਆਣੇ ਸਿੱਖ ਤੇ ਸਿਆਣੇ ਮਸੰਦ ਨੇ ਉਹ ਨਹੀਂ ਸੱਚੇ ਪਾਤਸ਼ਾਹ ਗਏ, ਉਹ ਤੇ ਸਗੋਂ ਮਖੌਲ ਕਰਦੇ ਨੇ।
ਤੀਨੋ ਪੁੱਤਰ ਸੋ ਪੌਤਰੋ ਦੋਏ, ਜਿਸ ਗੁਰ ਥਾਪੈ ਸੋ ਗੁਰ ਹੋਏ।
ਜਿਹੜੇ ਧੀਰਮਲ ਦੇ ਕੋਲ ਨਹੀਂ ਪਹੁੰਚੇ, ਉਹਨਾਂ ਦਾ ਮਤ ਇਹ ਹੈ, ਉਹਨਾਂ ਦਾ ਖਿਆਲ ਇਹ ਹੈ ਕਿ ਤਿੰਨ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਦੋ ਪੋਤਰੇ ਨੇ, ਇਹਨਾਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਤੇ ਦੋਵਾਂ ਪੋਤਰਿਆਂ ਦੇ ਵਿੱਚੋਂ ਜਿਹਨੂੰ ਸਤਿਗੁਰੂ ਜੀ ਗੁਰੂ ਬਣਾਉਣਗੇ, ਉਹਦੇ ਚਰਨਾਂ ਤੇ ਆਪਣਾ ਧੰਨ ਅਰਪਣ ਕਰਾਂਗੇ, ਉਹਦੇ ਚਰਨਾਂ ਦੇ ਨਾਲ ਜੁੜਾਂਗੇ। ਪਰ ਅਜੇ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਕੋਈ ਕਰਮ ਕੀਤਾ ਨਹੀਂ ਹੈ। ਸਵੈਮ ਸਤਿਗੁਰੂ ਜੀ ਸਿੰਘਾਸਨ ਗੁਰੂ ਨਾਨਕ ਦੇ ਉੱਤੇ ਬਿਰਾਜਮਾਨ ਨੇ, ਇਸ ਕਰਕੇ ਅਸੀਂ ਧੀਰਮਲ ਨੂੰ ਕਿਉਂ ਮੱਥਾ ਟੇਕੀ। ਬਿਨ ਥਾਪੈ ਹਮ ਮਾਨੈ ਨਾਹੀ, ਨਹੀਂ ਪਹੁੰਚੇ ਇਮ ਲੱਖ ਮਨ ਮਾਹੀ। ਦਾਸ ਨੇ ਆਖਿਆ ਕਿ ਜਿਹੜੇ ਐਸੇ ਸਿੱਖ ਨੇ ਜਿਨ੍ਹਾਂ ਦੀ ਐਸੀ ਮਤ ਹੈ, ਉਹ ਇਹ ਕਹਿੰਦੇ ਨੇ ਕਿ ਜਿੰਨਾ ਚਿਰ ਸਤਿਗੁਰੂ ਜੀ ਆਪਣੀ ਜਗ੍ਹਾ ਦੇ ਉੱਤੇ ਕਿਸੇ ਨੂੰ ਸਥਾਪਿਤ ਨਹੀਂ ਕਰਦੇ, ਆਪਣਾ ਸਿੰਘਾਸਨ ਜਿੰਨਾ ਚਿਰ ਤੱਕ ਕਿਸੇ ਨੂੰ ਨਹੀਂ ਬਖਸ਼ਦੇ, ਉਹਨਾਂ ਚਿਰ ਤੱਕ ਅਸੀਂ ਕਿਸੇ ਨੂੰ ਨਹੀਂ ਮੰਨਾਂਗੇ। ਨਹੀਂ ਪਹੁੰਚੇ ਇਮ ਲਖਮਣ ਮਾਹੀ। ਇਸ ਕਰਕੇ ਧੀਰਮਲ ਭਾਵੇਂ ਕਹਿੰਦਾ ਮੈਨੂੰ ਗੁਰਿਆਈ ਮਿਲੇਗੀ, ਮੈਂ ਸਤਿਗੁਰਾਂ ਤੋਂ ਬਾਅਦ ਇਸ ਗੁਰਿਆਈ ਦਾ ਹੱਕਦਾਰ ਹਾਂ, ਪਰ ਉਹਨਾਂ ਚਿਰ ਨਹੀਂ ਜਿੰਨਾ ਚਿਰ ਸਤਿਗੁਰਾਂ ਦੀ ਪ੍ਰਵਾਨਗੀ ਨੇ।
ਸੁਣ ਸਤ ਗੁਰ ਹੋਇਓ ਕੈ ਛੋਬ, ਜਾਣਿਓ ਤੀਰ ਮਲ ਬੜ ਲੋਭ।
ਜਦੋਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਸਿੱਖ ਨੇ ਸਾਰੀ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਧੀਰਮਲ ਦੇ ਉੱਤੇ। ਜਾਣਿਓ ਧੀਰ ਮਲ ਬੜ ਲੋਭ, ਜਾਣਿਆ ਸਤਿਗੁਰਾਂ ਨੇ ਕਿ ਧੀਰਮਲ ਮਾਇਆ ਦਾ ਧਨ ਦਾ ਵੱਡਾ ਲੋਭੀ ਹੈ, ਲਾਲਚੀ।
ਬੇ ਮੇਰੇ ਯਾਦ ਕਰਤੇ ਇਹ ਰਹਿਓ, ਸ੍ਰੀ ਆਦਿ ਗ੍ਰੰਥ ਕਪਟ ਕਰ ਲਹਿਓ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਜਦੋਂ ਨਾ ਕਦੋਂ ਹਮੇਸ਼ਾ ਬੇਮਰਯਾਦਗੀ ਦੀ ਗੱਲ ਕੀਤੀ ਹੈ ਇਸ ਧੀਰਮਲ ਨੇ। ਪਹਿਲੀ ਵੱਡੀ ਬੇਮਰਯਾਦਾ ਦੀ ਗੱਲ ਕੀਤੀ ਕਿ ਗ੍ਰੰਥ ਦੇ ਉੱਤੇ ਕਬਜ਼ਾ ਕਰਕੇ ਬਹਿ ਗਿਆ, ਕਪਟ ਦੇ ਨਾਲ ਗ੍ਰੰਥ ਨੂੰ ਆਪਣੇ ਕੋਲ ਹੀ ਰੱਖ ਲਿਆ, ਸਾਡੇ ਕੋਲ ਲੈ ਕੇ ਨਹੀਂ ਪਹੁੰਚਿਆ।
ਅਬੈ ਹਕਾਰਿਓ ਕਾਰਨ ਔਰ ਬਣ ਗੁਰ ਬੈਠਿਓ ਹੈ ਇਸ ਠੌਰ।
ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਹੁਣ ਕਿਸੇ ਹੋਰ ਕਾਰਨ ਦੇ ਕਰਕੇ ਅਸੀਂ ਆਪਣੇ ਕੋਲ ਇਸ ਨੂੰ ਬੁਲਾਇਆ ਹੈ, ਤੇ ਇਸ ਨੇ ਹੋਰ ਹੀ ਤੌਰ ਤਰੀਕੇ ਨੂੰ ਅਪਣਾ ਲਿਆ, ਤੇ ਆਪਣੇ ਆਪ ਨੂੰ ਗੁਰੂ ਕਹਿਣਾ ਇਸ ਨੇ ਸ਼ੁਰੂ ਕਰ ਦਿੱਤਾ ਹੈ, ਸਾਡੇ ਸਵੈਮ ਹੁੰਦੇ ਹਾਂ।
ਨਿਕਟ ਦਾਸ ਕੋ ਕਾਹੇ ਉਹ ਸੁਣਾਏ, ਅਬ ਕੇ ਜੇ ਬੈਠੇ ਕਿਸ ਥਾਏ।
ਉਸ ਵੇਲੇ ਸਤਿਗੁਰਾਂ ਨੇ ਦਾਸ ਨੂੰ ਆਖਿਆ ਸੁਣਾ ਕੇ, ਕਹਿੰਦੇ ਨੇ ਅਬ ਕੇ ਜੇ ਬੈਠੇ ਕਿਸ ਥਾਏ। ਸਵੇਰ ਦੇ ਵੇਲੇ ਤੇ ਬਹਿ ਗਿਆ, ਚਲੋ ਜੋ ਹੋ ਚੁੱਕਾ ਸੋ ਤੇ ਹੋ ਚੁੱਕਾ, ਪਰ ਸਤਿਗੁਰੂ ਜੀ ਕਹਿੰਦੇ ਨੇ ਦੁਬਾਰਾ ਜੇਕਰ ਇਸ ਤਰੀਕੇ ਦੇ ਨਾਲ ਫਿਰ ਗੱਦੀ ਨੂੰ ਲਾ ਕੇ ਧੀਰਮਲ ਬੈਠਿਆ।
ਕਰੋ ਨਿਰਾਦਰ ਦੇਹ ਉਠਾਏ, ਪੁਰ ਤੇ ਵਹਿਰ ਕਰੋ ਸਹਸਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੁਬਾਰਾ ਜੇਕਰ ਧੀਰਮਲ ਨੇ ਇਸ ਤਰ੍ਹਾਂ ਦੀ ਗਲਤੀ ਕੀਤੀ ਕਿ ਸਾਡੇ ਵਾਂਗ ਸਿੰਘਾਸਨ ਲਾ ਕੇ ਬੈਠਿਆ, ਪੂਜਾ ਕਰਵਾਉਣੀ ਸ਼ੁਰੂ ਕੀਤੀ, ਤੇ ਮੈਂ ਤੁਹਾਨੂੰ ਹੁਕਮ ਕਰਦਾ ਹਾਂ ਕਿ ਉਹਦਾ ਨਿਰਾਦਰ ਕਰਕੇ ਉਸ ਨੂੰ ਉਠਾ ਦੇਣਾ, ਬਹਿਣ ਨਹੀਂ ਦੇਣਾ, ਤੇ ਪੁਰੀ ਤੋਂ ਬਾਹਰ ਛੇਤੀ ਉਸ ਨੂੰ ਕੱਢ ਦਿਓ ਜੇਕਰ ਦੁਬਾਰਾ ਇਸ ਤਰ੍ਹਾਂ ਕਰੇਗਾ।
ਇਮ ਦਾਸਨ ਕੋ ਹੁਕਮ ਬਖਾਨਾ, ਰਹੀ ਉਹ ਜਾਮ ਦਿਨ ਪੇ ਸਭ ਦਾਨਾ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਦਾਸਾਂ ਨੂੰ ਸਤਿਗੁਰਾਂ ਨੇ ਹੁਕਮ ਕਰ ਦਿੱਤਾ, ਰਹਿਓ ਜਾਮ ਦਿਨ ਪੇ ਸਾਵਧਾਨਾ, ਪਹਿਰ ਦਿਨ ਢਲਣ ਦੇ ਵਿੱਚ ਰਹਿੰਦਾ ਸੀ, ਸਤਿਗੁਰਾਂ ਦੇ ਸੂਰਮੇ ਸਿੱਖ ਸਾਵਧਾਨ ਹੋਏ।
ਧੀਰ ਮਲ ਪ੍ਰਾਤੀ ਜਿਮ ਬੈਸਾ, ਸਜ ਬਣ ਬੇਸ ਬਣਾਇਓ ਤੈਸਾ।
ਤੇ ਜਿਵੇਂ ਸਵੇਰ ਦੇ ਠੰਡੇ ਮੌਸਮ ਦੇ ਵਿੱਚ ਬੈਠਾ ਸੀ ਗੱਦੀ ਲਾ ਕੇ ਧੀਰਮਲ, ਉਸੇ ਤਰੀਕੇ ਦੇ ਨਾਲ ਜਦੋਂ ਸ਼ਾਮਾਂ ਪਈਆਂ ਤੇ ਸਵੇਰ ਦੀ ਤਰ੍ਹਾਂ ਹੀ ਗੱਦੀ ਨੂੰ ਲਾ ਕੇ ਬੈਠ ਗਿਆ ਧੀਰਮਲ ਸਿੰਘਾਸਣ ਦੇ ਉੱਤੇ।
ਤਿਸੀ ਥਾਨ ਪਰ ਬੈਠਿਓ ਆਨ, ਬੜ ਮਸਨੰਦ ਡਸਾਵਨ ਥਾਨ।
ਉਸੇ ਤਰੀਕੇ ਦੇ ਨਾਲ ਉਸੇ ਜਗ੍ਹਾ ਦੇ ਉੱਤੇ ਡੱਠੇ ਹੋਏ ਸਿੰਘਾਸਨ ਤੇ ਆਣ ਕੇ ਬਹਿ ਗਿਆ ਧੀਰਮਲ।
ਨਿਜ ਪਰ ਚਮਰ ਫਿਰਾਵਣ ਕਰਹੀ, ਲੋਭ ਦਰਬ ਕੋ ਦੀਰਘ ਤਰਹੀ।
ਧੀਰਮਲ ਦੇ ਮਨ ਦੇ ਵਿੱਚ ਮਾਇਆ ਦਾ ਲੋਭ ਅਤਿ ਤੀਬਰ ਹੈ। ਜਿਹੜੇ ਦਾਸ ਨੇ ਚਮਚਾਗਿਰੀ ਕਰਨ ਵਾਲੇ ਉਹ ਸਿਰ ਦੇ ਉੱਤੇ ਧੀਰਮਲ ਦੇ ਚੌਰ ਕਰਨ ਲੱਗੇ। ਹਿਰਦੈ ਪ੍ਰਮੋਦਤ ਮੈਂ ਗੁਰ ਬਣਿਓ, ਸਭ ਸੰਗਤ ਮੈਂ ਜੇ ਅਬ ਮਣਿਓ। ਹੁਣ ਧੀਰਮਲ ਬਹੁਤ ਜ਼ਿਆਦਾ ਖੁਸ਼ ਹੈ, ਮਨ ਦੇ ਵਿੱਚ ਸੋਚਦਾ ਮੈਂ ਗੁਰੂ ਬਣਿਓ, ਮੈਂ ਤੇ ਗੁਰੂ ਬਣ ਹੀ ਗਿਆ ਹਾਂ, ਕਿਉਂਕਿ ਸਵੇਰ ਦੇ ਵੇਲੇ ਬੜੀਆਂ ਸੰਗਤਾਂ ਆਈਆਂ ਨੇ, ਸਾਰਿਆਂ ਨੇ ਧਨ ਦੀ ਅਰਪਣਾ ਕੀਤੀ ਹੈ। ਇਸ ਕਰਕੇ ਜੇਕਰ ਇਸ ਦਿਨ ਭਾਵ ਕੇ ਹੁਣ ਸ਼ਾਮਾਂ ਦੇ ਵੇਲੇ ਵੀ ਮੇਰੀ ਸੰਗਤ ਦੇ ਵੱਲੋਂ ਮੰਨਤਾ ਹੋਈ ਤੇ ਪੂਰੀ ਪ੍ਰਤੀਤ ਆ ਜਾਵੇਗੀ ਕਿ ਮੈਂ ਗੁਰੂ ਹਾਂ। ਬਹੁਰ ਨਾ ਮੇਰੀ ਪੂਜਾ ਜਾਏ, ਚੌਂ ਦਿਸ਼ ਕੇ ਸਿੱਖ ਪਿੱਖ ਸਮਝਾਏ, ਫੇਰ ਕਦੇ ਵੀ ਮੇਰੀ ਪੂਜਾ ਨਹੀਂ ਹਟੇਗੀ। ਇਸ ਤੇ ਯਾਦ ਕਰਦੈ ਵਿਚਾਰਤ, ਅਨਕ ਬਿਦਨ ਕੇ ਦੰਬ ਪਸਾਰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹਿਰਦੇ ਦੇ ਵਿੱਚ ਵਿਚਾਰਾਂ ਵਿਚਾਰਿਆ ਸੀ, ਅਨੇਕਾਂ ਵਿਧੀਆਂ ਦੇ ਨਾਲ ਆਪਣੇ ਪਖੰਡ ਦਾ ਪਸਾਰਾ ਪਸਾਰਿਆ ਸੀ। ਇਤਨੇ ਮੇ ਸਤ ਗੁਰ ਕੇ ਦਾਸ, ਬੈਠਿਓ ਸੁਣ ਪਹੁੰਚੇ ਤਿਸ ਪਾਸ। ਪਰ ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਉਹਨਾਂ ਸਿੱਖਾਂ ਨੂੰ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਦੁਬਾਰਾ ਜੇਕਰ ਇਸ ਤਰ੍ਹਾਂ ਦੀ ਗਲਤੀ ਧੀਰਮਲ ਕਰੇ ਤੇ ਕਰਨ ਨਾ ਦਿਓ। ਉਹਨਾਂ ਨੂੰ ਪਤਾ ਲੱਗਾ ਤੇ ਸਤਿਗੁਰਾਂ ਦੇ ਦਾਸ ਫਿਰ ਉੱਥੇ ਪਹੁੰਚ ਗਏ ਨੇ ਜਿੱਥੇ ਆਸਣ ਲਾ ਕੇ ਬੈਠਾ ਹੈ ਧੀਰਮਲ। ਸੰਗ ਮਸੰਦ ਆਪਣ ਨਰ ਜੇਈ, ਦਈ ਗਾਰ ਅਰ ਮਾਰੇ ਤੇ। ਉਹਨਾਂ ਨੇ ਕੁਝ ਨਹੀਂ ਪੁੱਛਿਆ, ਕੁਝ ਨਹੀਂ ਦੱਸਿਆ। ਜਿਹੜੇ ਨਾਲ ਮਸੰਦ ਸਨ ਤੇ ਜਿਹੜੇ ਚਮਚਾਗਿਰੀ ਨਾਲ ਦੇ ਸੇਵਕ ਸਨ ਧੀਰਮਲ ਦੇ, ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਨੇ ਤੇ ਫਿਰ ਮਾਰ ਮਾਰੀ, ਭਾਵ ਕੇ ਮਾਰਨ ਲੱਗ ਪਏ ਧੀਰਮਲ ਦੇ ਸਾਰੇ ਸਿੱਖਾਂ ਮਸੰਦਾਂ ਸਾਥੀਆਂ। ਕੇਤਕ ਕੀ ਪਗੀਆ ਗਿਰ ਭਰੀ, ਕਿਤਕ ਪਲਾਏ ਗਏ ਤਿਸ ਘਰੇ। ਕਈਆਂ ਦੀਆਂ ਪੱਗਾਂ ਧਰਤੀ ਦੇ ਉੱਤੇ ਡਿੱਗ ਪਈਆਂ ਨੇ ਜਦੋਂ ਮਾਰ ਪਈ, ਕਿਤਕ ਪਲਾਏ ਗਏ ਤਿਸ ਕਰੀ, ਤੇ ਕਈ ਉਸ ਵੇਲੇ ਛੱਡ ਕੇ ਧੀਰਮਲ ਨੂੰ ਦੌੜ ਗਏ। ਛੀਨ ਚਮਰ ਸੋ ਦਇਓ ਬਗਾਏ, ਦੂਰ ਕਰਿਓ ਪਤਾਣ ਉਠਾਏ। ਕਿਸੇ ਸਿੱਖ ਨੇ ਚੌਰ ਖੋਲਿਆ ਹੈ ਤੇ ਚੌਰ ਨੂੰ ਖੋ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ, ਕਿਸੇ ਨੇ ਧੀਰਮਲ ਦੇ ਪਿੱਛੋਂ ਸਰਾਣਾ ਚੁੱਕ ਕੇ ਦੂਰ ਵਗਾ ਕੇ ਮਾਰਿਆ। ਤਰਜ ਤਰਜ ਬਹੁ ਵਰਜਨ ਕਰੇ, ਮਰਾ ਕਿਤਕ ਜਨ ਕੇ ਕਰ ਧਰੇ। ਕਵੀ ਜੀ ਲਿਖਦੇ ਨੇ ਕਿ ਤਰਜ ਤਰਜ ਕੇ ਤਾੜ ਤਾੜ ਕੇ ਸਾਰਿਆਂ ਨੂੰ ਵਰਜਿਆ, ਮਰਾ ਕਿਤਕ ਜਨ ਕੇ ਕਰ ਧਰੇ। ਕਵੀ ਜੀ ਲਿਖਦੇ ਨੇ ਕਿ ਹੱਥ ਦੇ ਨਾਲ ਫੜ ਕੇ ਕਈ ਜਣਾਂ ਨੂੰ ਬਹੁਤੇ ਸਾਰੇ ਧੱਕੇ ਮਾਰੇ। ਸਤਿਗੁਰ ਅਛਤ ਆਪ ਬਣ ਬੈਠੇ, ਠੱਗੋ ਸਿੱਖ ਹਿਤ ਦਰਬ ਇਕੱਠੇ। ਧੀਰਮਲ ਦੇ ਦਾਸਾਂ ਨੂੰ ਤਾੜ ਕੇ ਕਹਿੰਦੇ ਨੇ ਸਤਿਗੁਰਾਂ ਦੇ ਸਿੱਖ ਕਿ ਸਤਿਗੁਰਾਂ ਦੇ ਸਰੀਰ ਦੇ ਹੁੰਦਿਆਂ ਹੀ ਇਸ ਨੂੰ ਤੁਸੀਂ ਗੁਰੂ ਬਣਾ ਕੇ ਬਿਠਾਇਆ ਹੈ। ਠੱਗੋ ਸਿੱਖ ਹਿਤ ਦਰਬ ਇਕੱਠੇ, ਸਿੱਖਾਂ ਭੋਲਿਆਂ ਭਾਲਿਆਂ ਨੂੰ ਠੱਗ ਕੇ ਉਹਨਾਂ ਦੇ ਪੈਸੇ ਇਕੱਠੇ ਕਰ ਰਹੇ ਹੋ। ਬਾਹਰ ਜੇ ਬੈਠੋ ਕਰੋ ਪਖੰਡ, ਮੁਸ਼ਕੇ ਬਾਂਧ ਦੇ ਬਹੁ ਦੰਡ। ਧੀਰਮਲ ਦੇ ਸਾਰੇ ਸਾਥੀਆਂ ਨੂੰ ਤਾੜਿਆ ਕਿ ਜੇਕਰ ਫਿਰ ਇਸੇ ਤਰੀਕੇ ਦੇ ਨਾਲ ਤੁਸੀਂ ਪਖੰਡ ਖਿਲਾਰਿਆ ਤੇ ਸਾਰਿਆਂ ਦੀਆਂ ਮੁਸ਼ਕਾਂ ਬੰਨ ਕੇ ਬਹੁਤੀਆਂ ਵੱਡੀਆਂ ਤੁਹਾਨੂੰ ਸਾਰਿਆਂ ਨੂੰ ਸਜਾਵਾਂ ਦਿੱਤੀਆਂ ਜਾਣਗੀਆਂ। ਹੁਕਮ ਗੁਰੂ ਕੋ ਮਿਟ ਹੈ ਨਾਹੀ, ਸੰਕਟ ਕਹੋ ਕੈਦ ਕੇ ਮਾਹੀ। ਕਹਿੰਦੇ ਨੇ ਕਿ ਸਤਿਗੁਰਾਂ ਦਾ ਹੁਕਮ ਹੈ, ਅਸੀਂ ਆਪਣੇ ਆਪ ਕੁਝ ਨਹੀਂ ਕਰ ਰਹੇ, ਇਸ ਕਰਕੇ ਸਤਿਗੁਰਾਂ ਦੇ ਹੁਕਮ ਦੀ ਨਾ ਫਰਮਾਨੀ ਨਹੀਂ ਹੋਵੇਗੀ। ਸੰਕਟ ਤੁਹਾਨੂੰ ਬਹੁਤ ਦਿੱਤਾ ਜਾਵੇਗਾ, ਕੈਦ ਦੇ ਵਿੱਚ ਸੁੱਟਿਆ ਜਾਵੇਗਾ। ਇਤੇ ਆਦਿਕ ਬਹੁ ਕਰ ਅਪਮਾਨ, ਤੀਰ ਮਲ ਸੋ ਬਹੁਰ ਬਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰਮਲ ਦੇ ਨਾਲ ਦਿਆਂ ਦਾਸਾਂ ਦਾ ਤੇ ਮਸੰਦਾਂ ਦਾ ਬਹੁਤਾ ਸਾਰਾ ਇਸ ਤਰੀਕੇ ਦੇ ਨਾਲ ਅਪਮਾਨ ਕੀਤਾ ਤੇ ਫਿਰ ਸਾਰਿਆਂ ਤੋਂ ਮਗਰੋਂ ਧੀਰਮਲ ਸੋ ਬਹੁਰ ਬਖਾਨਾ ਫਿਰ ਧੀਰਮਲ ਨੂੰ ਕਹਿੰਦੇ ਨੇ। ਕਹਿੰਦੇ ਨੇ ਜੇ ਨਿਜ ਭਲਾ ਚਾਹੋ ਚੜ ਜਾਵੋ, ਨਾ ਤੇ ਅਪਮਾਨ ਕਸ਼ਟ ਕੋ ਪਾਵੋ। ਧੀਰਮਲ ਨੂੰ ਸਤਿਗੁਰਾਂ ਦੇ ਸਿੱਖ ਕਹਿੰਦੇ ਨੇ ਕਿ ਜੇਕਰ ਧੀਰਮਲ ਆਪਣਾ ਭਲਾ ਲੋੜਦਾ ਹੈ, ਭਲਾ ਚਾਹੁੰਦਾ, ਤੇ ਹੁਣੇ ਹੀ ਉੱਠ ਕੇ ਚਰਿਆ ਜਾ ਆਪਣੇ ਘਰ ਨੂੰ, ਨਹੀਂ ਤੇ ਵੱਡਾ ਤੇਰਾ ਅਪਮਾਨ ਕਰਾਂਗੇ ਤੇ ਦੁੱਖਾਂ ਨੂੰ ਪਾਵੇਗਾ। ਹੁਕਮ ਗੁਰੂ ਕੋ ਥਿਰ ਨਹੀਂ ਰਹੀਏ, अब ही उठ मार्ग को लहिए। तीरमल नूं ताड़ के सिख कहिंदे ने कि सतगुरां दा हुक्म है कि तू इत्थे रह नहीं सकदा, इस करके भले तरीके दे नाल साडी गल नूं मन के हुणे ही इत्थों चलिया जा, इह सतगुरां दा हुक्म है, अपने पिंड दे राह पै जा। इस तरीके दे नाल सतगुरां दे सिखां ने उस वेले तीरमल नूं ताड़िया। कवि जी अगले अध्याय दा प्रारंभ करदे ने।
अदक निरादर पाए के तीर माल दुख हिया, सब संगत में बेदत पे बेमर्याद जिम किया।
इस तरीके दे नाल कवि संतोख सिंह जी लिखते ने कि बहुत वड्डा अपमान किया गया तीरमल दा, वड्डा निरादर जदों होया, तीरमल दे दिल नूं बड़ा दुख लगा, सब संगत में बिदत पे बेमर्याद जिम किया। सारी संगत दे विच इह गल प्रगट हो गई है कि बेमर्यादगी दा कम कीता तीरमल ने, कि सतगुरां दे हुंदिया सतगुरां दे वांग गद्दी ला के बैठिया, इस करके संगतां सारियां इस गल नूं समझ गईआं।
सुन कर संगत मैं सिख स्याने, प्रिथिए सम कै कपट महाने।
कवि संतोख सिंह जी लिखते ने कि सुन के सिखां सियाणियां ने यह विचार कीती है, प्रिथिए सम कै कपट महाने, के प्रिथी चंद दे वांग यह तीरमल भी वड्डा कपटी है, वड्डा छली है।
अपनो जान छिमा गुर धरै, ये तिन ते कुछ त्रास ना करें।
सारे दे सारे एक दूजे दे नाल गल्लां करदे ने कि सतगुरु जी ते अपना जान के इनू हमेशा खिमा करदे ने, पर ये गलतियां दे उत्ते दोबारा गलतियां करी जांदा है, ये तिन ते कुछ त्रास ना करे। सतगुरु जी सत्कार देंदे ने, इनू खिमा करदे ने अपना जान के, पर ये सतगुरां तो रता भी डर नहीं मनदा, ते हमेशा वह गल करदा है जिहड़ी गल होवे बेमर्यादगी दी। इस तरीके दे नाल तीरमन दे मन नूं बड़ा दुख लगा जदों अपमान किया गया। सो साध संगत जी, समय की समाप्ति है। कल नूं ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरते गया जी इन्नियां ही अर्जा करदा होया, मैं इत्थे ही कथा नूं विश्राम दे के सारी साध संगत तों खिमा दा जाचना।
हे अच्युत हे पार ब्रह्म अविनाशी अगनास, हे पूर्ण हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हैप्पी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होए ताही कुल को नाम, पुन द्वादस गुरिंड को मेरी है परना।